ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨੇਕ ਬਾਰ ਬੰਦਨ ਕਰਤਾਰ ਪ੍ਰਭ ਕੀ ਸਰਣ ਗਹੀ ਸਭ ਤਿਆਗ ਗੁਰ ਸੋ ਪਰਸੰਨ ਭਏ ਵੱਡ ਭਾਗ ਧੂਪ ਦੀਪ ਸੇਵਾ ਗੋਪਾਲ ਅਨੇਕ ਬਾਰ ਬੰਦਨ ਕਰਤਾਰ ਪ੍ਰਭ ਕੀ ਸਰਣ ਗਹੀ ਸਭ ਤਿਆਗ ਗੁਰ ਸੋ ਪਰਸੰਨ ਭਏ ਵੱਡ ਭਾਗ ਆਠ ਪਹਿਰ ਗਾਇਐ ਗੋਬਿੰਦ ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਖਸ਼ੰਦ ਕਰ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁੱਖ ਮੇਟ ਮਿਲਾਏ ਕਰਮ ਧਰਮ ਇਹੋ ਤਤ ਗਿਆਨ ਸਾਧ ਸੰਗ ਜਪੀਐ ਹਰ ਨਾਮ ਸਾਗਰ ਤਰ ਬੋਹਿਤ ਪ੍ਰਭ ਚਰਣ ਅੰਤਰ ਜਾਮੀ ਪ੍ਰਭ ਕਾਰਣ ਕਰਣ ਰਾਖ ਲੀਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਐ ਜਨਮ ਨ ਕਬਹੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਪੰਚ ਦੂਤ ਭਾਗੇ ਬਿਕਰਾਲ ਜੂਐ ਜਨਮ ਨ ਕਬਹੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਅੰਮ੍ਰਿਤ ਗੁਰਬਾਣੀ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰੀਏ। ਸਾਹਿਬ ਜੀ ਮਨ ਦਾ ਟਿਕਾ ਬਖਸ਼ੋ, ਸੁਰਤ ਦੀ ਇਕਾਗਰਤਾ ਬਖਸ਼ੋ, ਆਪ ਵਿੱਚ ਵਰਤ ਕੇ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ। ਸਾਧ ਸੰਗਤ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਗੋਂਡ ਮਹੱਲਾ ਪੰਜਵਾਂ।
ਅੱਜ ਦਾ ਇਹ ਅੰਮ੍ਰਿਤ ਬਚਨ, ਇਹ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰਾਗ ਗੌਂਡ ਹੈ। ਇਸ ਰਾਗ ਵਿੱਚ ਹਜ਼ੂਰ ਦਾ ਇਹ ਬਚਨ ਦਰਜ ਹੈ,
ਧੂਪ ਦੀਪ ਸੇਵਾ ਗੋਪਾਲ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਇਸ ਸ਼ਬਦ ਦੇ ਆਰੰਭ ਵਿੱਚ ਬਚਨ ਕਰ ਰਹੇ ਹਨ। ਧੂਪ ਦੀਪ ਸੇਵਾ ਗੋਪਾਲ, ਆਮ ਤੌਰ ਤੇ ਕਰਮ ਕਾਂਡੀ ਲੋਕ ਧੂਪ ਦੀਵੇ ਬੱਤੀਆਂ ਆਦਿਕ ਬਾਲਦੇ ਨੇ ਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਆ ਭਾਈ ਗੁਰਸਿੱਖੋ, ਉਸ ਪਰਮਾਤਮਾ ਦੀ ਸੇਵਾ, ਪਰਮੇਸ਼ਵਰ ਦੀ ਸੇਵਾ ਹੀ ਸਾਡੇ ਵਾਸਤੇ ਧੂਪ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਹੀ ਸਾਡੇ ਵਾਸਤੇ ਦੀਵਾ ਬਾਲਣਾ ਹੈ। ਉਸ ਪਰਮਾਤਮਾ ਦੀ ਸੇਵਾ, ਉਸ ਨੂੰ ਜੀਵਨ ਵਿੱਚ ਧਾਰਨ ਕਰਨਾ ਇਹ ਧੂਪ ਔਰ ਦੀਪਕ ਹੈ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਸਭ ਤੋਂ ਜ਼ਿਆਦਾ ਜ਼ੋਰ ਮਨੁੱਖ ਦੇ ਆਪਣੇ ਅੰਦਰ ਦੀ ਜੀਵਨ ਘੜਨ ਉੱਤੇ ਦਿੱਤਾ ਹੈ। ਕੋਈ ਸ਼ੱਕ ਨਹੀਂ, ਰੋਸ਼ਨੀ ਵਾਸਤੇ ਦੀਵਾ ਬਾਲਣਾ ਪੈਂਦਾ ਹੈ, ਵਾਤਾਵਰਨ ਦੀ ਸੁਗੰਧੀ ਵਾਸਤੇ ਧੂਪ ਦੀਪ ਜਾਂ ਸੁਗੰਧੀ ਵਾਲੇ ਪਦਾਰਥਾਂ ਦਾ ਛਿੜਕਾਓ ਕੀਤਾ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਜਿਵੇਂ ਲੋਕ ਬਾਹਰ ਦੀਵੇ ਬਾਲਦੇ ਨੇ, ਕਿਤਨਾ ਚੰਗਾ ਹੋਵੇ ਕਿ ਇਨਸਾਨ ਆਪਣੇ ਅੰਦਰ ਵੀ ਦੀਵਾ ਬਾਲ ਸਕੇ। ਥੋੜੀ ਜੀ ਬੇਨਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਚ, ਜਿਵੇਂ ਦੇਖੋ ਬਾਹਰ ਦੀਵਾ ਬਾਲਿਆ ਜਾਂਦਾ, ਦੀਵੇ ਵਿੱਚ ਤੇਲ ਪਾਉਂਦੇ ਆ, ਰੂਹ ਨੂੰ ਵੱਟ ਕੇ ਬੱਤੀ ਬਣਾ ਕੇ ਦੀਵੇ ਚ ਪਪਾਈ ਜਾਂਦੀ ਹੈ। ਫਿਰ ਜੇ ਤੇਲ ਹੋਵੇ, ਬੱਤੀ ਹੋਵੇ ਤੇ ਫਿਰ ਉਸ ਨੂੰ ਅੱਗ ਲਾ ਕੇ ਬਾਲਿਆ ਜਾਂਦਾ ਹੈ। ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਦੋਂ ਤੇਲ, ਦੀਵਾ, ਬੱਤੀ ਤੇ ਅੱਗ ਲੱਗ ਜਾਏ ਤੇ ਉਹ ਦੀਵਾ ਰੋਸ਼ਨੀ ਦਿੰਦਾ, ਹਨੇਰੇ ਦਾ ਖਾਤਮਾ ਹੋ ਜਾਂਦਾ ਹੈ। ਇਸੇ ਤਰ੍ਹਾਂ ਆਪਣੇ ਅੰਦਰ ਦਾ ਦੀਵਾ ਬਾਲਣ ਵਾਸਤੇ ਸਾਨੂੰ ਤੇਲ ਦਾ, ਬੱਤੀ ਦਾ, ਦੀਵੇ ਦਾ ਪ੍ਰਬੰਧ ਕਰਨਾ ਪਏਗਾ। ਤੇ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ, ਹਜ਼ੂਰ ਦਾ ਸ੍ਰੀ ਰਾਗ ਵਿੱਚ ਸ਼ਬਦ ਹੈ, ਬਿਨ ਤੇਲ ਦੀਵਾ ਕਿਉਂ ਜਲੈ। फिर बेनती है कि महाराज जी ने अज आरंभ च कहा दीवा धूप बत्ती सुगंधी वाले पदार्थ साडे वास्ते गोपाल दी परमात्मा दी सेवा करना ही उहदे विच आ जांदा है। मैं अर्ज करा महाराज जी का वचन है कि बिन तेल दीवा क्यों जलै, कि पुरातन समय अज भी कई थावां देखने चाहे सरों का तेल पान तिलां का तेल पान जां घिओ दे दीवे बाले जांदे आ, पर तेल तो बिना दीवा कदी बल नहीं सकदा। महाराज जी दे बचन ने बिन तेल दीवा क्यों जलै, हुण उस तो अगले बचन ने दीवा बालिया किवें जाए। महाराज जी का बचन है पोथी पुराण कमाई है पौ वट्टी इत तन पाई है। ये शब्द महाराज जी का सुन वाला कि असी धर्म ग्रंथ पढ़ने हैं, मान लो कोई वेद पढ़ रहा है, कोई कुरान पढ़ रहा है, कोई पुराण पढ़ रहा है, जेड़े धर्म ग्रंथ पोथियां पढ़े जाते हैं। सतगुरु कहिंदे ने पढ़ना बहुत चंगी गल है, पर इस तो अगली गल यह है कि पढ़न तो बाद उन्हां धर्म ग्रंथां नूं कमाया जाए। महाराज जी ने जे सिर पढ़ लेना, विचार कर लेनी, चर्चा कर लेनी, ग्रंथ दे संबंधी बोधक तौर ते बहुत ज्यादा ज्ञान रखना, नॉलेज रखनी, ये चंगी गल है, पर गुरमत इस नॉलेज तो अगे दी बात कर दी। भगत कबीर साहब का वचन है कि क्या पढ़ी है क्या गुनी है, हला आप की पढ़ रहे हैं की विचार कर रहे हाँ, क्या पढ़ी है क्या गुनी है, क्या वेद पुराना सुनिए की वेदां दा पाठ की पुराणा दियां कहानियां सुनिया, क्या पढ़ी है क्या गुनी है क्या वेद पुराना सुनिए, पढ़े सुने क्या होई जो सहज न मिलियो सोई। इहदा मतलब पढ़ना विचारना गाउना बहुत चंगी बात है, यह गुरमत दा एक अंग है, पर इस तो अगला अंग है विचार तो अगे आचार। हालांकि असीं सारे शब्द विचार दी करने आ, विचार नूं बहुत उच्ची थां दिंदे आ, पर मैं बेनती करांगा विचार तो भी उच्ची थां है आचार दी, आचरण दी। जिस संबंधी विचार कीती गई उस नूं अपने जीवन च किवें अपनाना है। महाराज जी दे बचन क्या पढ़ी है क्या गुनी है क्या वेद पुराना सुनी है, पढ़े सुने क्या होई जो सहज न मिलियो सोई। अगे महाराज दे बचन ने कहन लगे अंधियारे दीपक चाहिए एक वस्त अगोचर लई है, जेड़ी वस्तु नहीं लभी जा सकती इंद्रियां दी पकड़ तो बाहर है, उस नाम पदार्थ नूं लभण वास्ते दीवा बालना पैगा हनेरे च। हुण मैं बेनती करा वह दीवा किवें बले, एक तां सेवा करदे आ वी उह दीवा बलदा है। अज गुरु अर्जन साहब जी दे बचन ध्यान नाल, महाराज कहिंदे दीवा बालना धूपां जगाणियां इस जिन्ने भी सुगंधी वाले पदार्थ ने साडे वास्ते अकाल पुरख वाहिगुरु की सेवा करना ही दीवा बालना है। इहनूं अपने आचरण च ढाल लैणा यह ही धूप बालनी है। मैं फिर बेनती करा महाराज गुरु नानक साहब का शब्द है बिन तेल दीवा क्यों जलै, अंदर दा दीवा तेल तो बिना किवें जलेगा। अगे महाराज फिर जुग दस दिया पोथी पुराण कमाईए धर्म ग्रंथ ज्ञान वालियां पोथियां पुराण दियां घटनावां असी सारे पढ़दे सुणने आ। पोथी पुराण कमाईए वह जो कुछ पढ़िया है उहनूं अपने जीवन विच कमाना शुरू कर दईए, फिर देखी अंदर दा दीवा बलेगा। पोथी पुराण कमाईए पौ वट्टी इत धन पाईए, जिवें बाहर रूं दी वट्टी बना के वट के दीवे च बाई जांदी है। महाराज सच्चे पातशाह वचन कर दिया जिन्हां ने अंदर दे दीवे बालने ने उन्हां वास्ते परमात्मा दे भय विच जीवन जीना ही एक वट्टी है। पोथी पुराण दी कमाई कर पौ वट्टी इत धन पाईए, परमात्मा दा निर्मल भाव इस दी वट्टी अपने अंदर पा। हुण जे वट्टी भी होवे तेल ते दीवा होवे उस तो अगे अग चाहीदी बालन वास्ते। सच बूझन आन जलाईए, सच बूझन सच दा अर्थ है परमात्मा, बूझन दा अर्थ है सांझ पा लैणी, उस दे नाल मिलाप हो जाणा। महाराज कहिंदे तेरे वास्ते सही अर्थां विच अग एक है कि अपने अंदर दी सांझ परमात्मा दे नाल गहरी पा लै, जिस दी सांझ परमात्मा नाल पै गई इउं समझो अंदर वाले दीवे नूं ओह अग लग गई है। महाराज दे बचन पोथी पुराण कमाईए पौ वट्टी इत तन पाईए, सच बूझन आन बूझन दर ते सांझ पा लेनी, बुझ लेना समझ लेना। सच बूझन आन जलाई है ए तेल दीवा इं जलै कर चानन साहिब तौ मिले। इस तरह ए आत्मक दीवा बलदा है, इस दे चानन नाल हनेरा दूर हुंदा है ते सहि परमात्मा दी प्राप्ति हुंदी है। हुण इस तो अगली बेनती जी, क्योंकि शब्द आया सेवा गोपाल, इस तो अगे महाराज दे बचन ने इत तन लागै बाणियां। जे अंदर परमात्मा दी बाणी लग जाए फिर अर सुनियो, इत तन लागै बाणियां, इस तन नूं बाणी लग जाए। लगन दा मतलब कि पढ़दा रोज हां, गाउंदे रोज हां, सुनदे रोज हां, विचारदे रोज हां, कर्म रोज कर रहे हां पर लग नहीं रही। इस नूं समझण लई थोड़ी जी बेनती है। कई बारी आदमी दे शरीर विच इन्ना कु खतरनाक रोग पैदा हो जांदा है, बंदा कोई भी चीज खांदा है उहदे उत्ते असर नहीं करदी। ते आम तौर ते कहा जांदा है जी इहनू खुराक नहीं लगदी, सुनने इथों तक कि दवाई बहुत खांदा पर इहनू दवाई नहीं लगदी। डॉक्टर भी कई बारी जो दवाई देंदे आ ते जे बंदे नू दवाई ना लगे उह कहिंदा इहनू चेंज कर लैणे, उहनू बदल लैंदे आ। मेरी बेनती है खुराक कई बारी बहुत खाधी जांदी मूंह नाल पर लगदी कोई नहीं, दवाई खाधी जांदी है तन नू लगदी कोई नहीं। ते महाराज कहिंदे जिद्दन उह लगन लग पए, फिर बेनती सुणियो, जिद्दन उह खुराक तन उत्ते असर करन लग पए फिर याद रखो तन विच शक्ति एनर्जी ताकत अपने आप पैदा हो जांदी है। महाराज कहिंदे ने सच्चे पातशाह कि तू बाणी रोज छकना भी खै, कीर्तन कथा रोज सुनना भी खै, कला आप जी ने तू रोज कीर्तन कथा करना भी खै पर तेरे अंदर क्यों नहीं लगती पई। जिस दिन तेरे अंदर नूं बाणी लग जाएगी, जिस दिन तेरे अंदर बाणी असर कर जाएगी उदन फिर की होवेगा, इत तन लग गए बाणियां। फिर महाराज कहते सुख होवे सेव कमाणियां, तू जदो तू सेवा करेगा तेरे अंदर नूं आत्मक सुख मिलेगा। इत तन लग गए बाणियां, सुख होवे सेव कमाणियां, सब दुनिया आवन जानियां। ते गोपाल दी सेवा की है जी, महाराज कहते विच दुनिया सेव कमाई है ता दर गए बैसन पाई है। जेड़ा इस संसार भी सेवा करदा है गोपाल दी सेवा परमात्मा दी सेवा। मैं फिर अर्ज करा गोपाल दी सेवा नूं आपां इक दायरे तक नहीं बन सकते। मान लो असी धर्म स्थान ते गुरुद्वारा साहब सेवा करने, सेवा असीम दायरा है, इस नूं सीमा च नहीं बनिया जा सकता। गुरमुखो सच ए वे जिहड़ा गोपाल दी सेवा करदा है परमात्मा दी सेवा करदा है वह हर तरह की घेराबंदी तो मुक्त हो जाता है, वह किसी तरह की घेरे च नहीं रहिंदा, संकीर्णता खत्म हो जाती है। ते केवल एक स्थान ते रोक के कह ए ही सेवा है, नहीं प्यारियो जिन्नी को परमात्मा सोझी बख्शदा है कि सच ए वे कि सेवा करने वाला बंदा जे सड़क के किनारे भी खलोता है ते परमात्मा उत्थे भी कोई ना कोई उन्हूं सेवा बख्श देंदा। महाराज सच्चे पातशाह बचन कर रहा कि साडे वास्ते मानवता की सेवा मनुखता की सेवा सच ए गोपाल परमात्मा की सेवा है। चलो ये थोड़ा जा बचन असी इतिहास विचों लै लैने। भाई साहब भाई कन्हैया जी बारे असी सारे सुनने, सहोदरे विच भाई कन्हैया साहब जी का जन्म होया ते भाई कन्हैया साहब जी नूं आत्मक सोझी जिहड़ी है वह धन गुरु तेग बहादुर साहब जी दे चरणां विचों हुई सी। एक भाई ननवा सिंह जी भाई ननवा जी होए ने उन्हां दी संगत कीती, वह गुरु तेग बहादुर साहब महाराज जी की बाणी पढ़ते सन। गुरु तेग बहादुर साहब की बाणी सुनी ते मन अंदर बैराग पैदा हो गया, मन दे विच परमात्मा नूं मिलन दी तांग पैदा हो गई, अपना घर बार भी छड़ दिता, जंगलों विच रहन लग पए। पर एक साई लोग मिले उन्हें कहा जंगलों विच रह के जंगल विच रह के गोबिंद की प्राप्ति नहीं, गोबिंद की प्राप्ति गोबिंद लोगों की संगत करके होंगी है। मैं बेनती करा जी उन्हें चेटक लग गई, गुरु तेग बहादुर साहब ने रहमत कर दिती। सारे असी जानने कि भाई साहब भाई कन्हैया जी आनंदपुर साहब की अखीरली जंग विच अपने पिठ ते मशक रख के डिगे हुए लोगों नूं जल छकांदे आ। मैं तां बेनती कीती गोपाल दी सेवा इत्थे क्या धन गुरु अर्जन देव महाराज जी ने ਕਿ ਸਾਡੇ ਵਾਸਤੇ ਦੀਵੇ ਬਾਲਣੇ, ਧੂਪ ਬੱਤੀਆਂ ਕਰਨੀਆਂ, ਸਿਰਫ ਅਸੀਂ ਗੋਪਾਲ ਦੀ ਸੇਵਾ ਕਰਨੀ ਆ, ਇਹਦੇ ਨਾਲ ਹੀ ਅੰਦਰ ਦਾ ਦੀਵਾ ਬਲ ਜਾਣਾ ਤੇ ਗੋਪਾਲ ਦੀ ਸੇਵਾ ਨਾਲ ਹੀ ਨਾਮ ਦੀ ਸੁਗੰਧੀ ਪੈਦਾ ਹੋ ਜਾਣੀ। ਹੁਣ ਭਾਈ ਸਾਹਿਬ ਜੀ ਉੱਥੇ ਜਲ ਛਕਾਉਂਦੇ ਆ ਡਿੱਗਿਆ ਹੋਇਆ ਨੂੰ, ਆਪ ਸਭ ਨੂੰ ਪਤਾ ਉਹਨਾਂ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ ਅਸੀਂ ਦੁਸ਼ਮਣ ਮਾਰਨੇ ਆ, ਮੁਕਾਬਲਾ ਕਰਨੇ ਆ, ਤੇ ਭਾਈ ਘਨੱਈਆ ਜੀ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਆ। ਇੱਕ ਬਚਨ ਬੜੇ ਪਿਆਰੇ ਸਾਡੇ ਇੱਕ ਸਿੱਖ ਵਿਦਵਾਨ ਕਰਦੇ ਹੁੰਦੇ ਸਨ ਕਿ ਮਹਾਰਾਜ ਜੀ ਨੇ ਜਦੋਂ ਪੁੱਛਿਆ ਕਿ ਭਾਈ ਘਨੱਈਆ ਸਾਹਿਬ ਜੀ ਕਿ ਸ਼ਿਕਾਇਤ ਹੈ ਤੁਸੀਂ ਦੁਸ਼ਮਣ ਨੂੰ ਪਾਣੀ ਪਿਆਉਂਦੇ ਹੋ, ਤੇ ਉਹਨਾਂ ਨੇ ਬੜੇ ਅਦਬ ਨਾਲ ਕਿਹਾ ਮਹਾਰਾਜ ਜੀ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਉਂਦਾ, ਸੱਚ ਏਵੇ ਜਦੋਂ ਡਿੱਗਿਆ ਹੋਇਆ ਕੋਈ ਪਾਣੀ ਮੰਗਦਾ ਹੈ ਤੇ ਉਹਦੇ ਮੂੰਹ ਨੂੰ ਹੱਥ ਲਾ ਕੇ ਜਦੋਂ ਪਾਣੀ ਪਿਆਉਣਾ, ਅਸਲ ਚੋ ਪਾਣੀ ਮੈਂ ਤੁਹਾਨੂੰ ਪਿਆਉਣਾ ਪਿਆ। ਹੁਣ ਮੇਰੀ ਬੇਨਤੀ ਹੈ ਜੀ, ਇਹ ਸੇਵਾ ਦਾ ਕੋਈ ਦਾਇਰਾ ਰਹਿ ਗਿਆ? ਇਸ ਵਿੱਚ ਫਿਰਕਾ ਪ੍ਰਸਤੀ ਕੋਈ ਰਹਿ ਗਈ? ਲਫ਼ਜ਼ ਮੈਂ ਵਰਤਾਂ, ਉਹ ਜਲ ਪਿਆ ਰਿਹਾ, ਪਾਣੀ ਪਿਆ ਰਿਹਾ ਡਿੱਗੇ ਹੋਏ ਨੂੰ। ਮੇਰੀ ਬੇਨਤੀ, ਜਦੋਂ ਗੋਪਾਲ ਦੀ ਸੇਵਾ ਕਰਨ ਕੋਈ ਲੱਗ ਪਏਗਾ, ਉਦੋਂ ਹਰ ਤਰ੍ਹਾਂ ਦੀ ਦੀਵਾਰ, ਉਹ ਮਜ਼ਹਬ ਦੀ ਦੀਵਾਰ ਹੋਵੇ, ਉਹ ਨਸਲ ਦੀ ਦੀਵਾਰ ਹੋਵੇ, ਉਹ ਖਿੱਤੇ ਦੀ ਦੀਵਾਰ ਹੋਵੇ, ਉਹ ਬੋਲੀ ਦੀ ਦੀਵਾਰ ਹੋਵੇ, ਉਹ ਰੰਗ ਰੂਪ ਦੀ ਦੀਵਾਰ ਹੋਵੇ, ਹਰ ਦੀਵਾਰ ਨੂੰ ਤੋੜ ਕੇ ਗੋਪਾਲ ਦੀ ਸੇਵਾ ਕਰਨ ਵਾਲਾ ਸਮੁੱਚੀ ਮਾਨਵਤਾ ਦੀ ਸੇਵਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਬਖਸ਼ਿਸ਼ ਕੀਤੀ, ਉਹ ਬਚਨ ਕੀਤਾ ਤੇ ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਮਹਾਰਾਜ ਮੈਂ ਆਪ ਨੂੰ ਜਲ ਪਿਆਨਾ। ਕੋਲ ਖਲੋਤੇ ਸਿੱਖ ਨੇ ਜੋ ਉਹ ਸੁਣਾਉਂਦੇ ਹੁੰਦੇ ਸਨ, ਇਹ ਸ਼ਬਦ ਕਿਹਾ ਅਸੀਂ ਦੁਸ਼ਮਣ ਮਾਰਨੇ ਆ ਤੇ ਤੁਸੀਂ ਦੁਸ਼ਮਣ ਨੂੰ ਪਾਣੀ ਪਿਆਉਂਦੇ ਹੋ। ਉਹਨਾਂ ਨੇ ਨਿਮਰਤਾ ਸਹਿਤ ਕਿਹਾ ਮੈਂ ਦੁਸ਼ਮਣ ਨੂੰ ਪਾਣੀ ਨਹੀਂ ਪਿਆਉਂਦਾ, ਮੈਂ ਡਿੱਗੇ ਹੋਏ ਨੂੰ ਪਾਣੀ ਪਿਆਉਂਦਾ, ਪਰ ਮੈਂ ਵੀ ਤਾਂ ਮਾਰਨਾ ਪਿਆਵਾਂ ਨਾ। ਉਹ ਸੁਣਾਉਂਦੇ ਹੁੰਦੇ ਸਨ ਮੈਂ ਵੀ ਤਾਂ ਮਾਰਨਾ ਪਿਆ। ਉਹਨਾਂ ਕਿਹਾ ਤੂੰ ਕੀ ਮਾਰਨਾ ਹੈ, ਤੁਸੀਂ ਕੀ ਮਾਰ ਰਹੇ ਹੋ, ਜਲ ਤਾਂ ਛਕਾਉਂਦੇ ਹੋ। ਕਹਿਣ ਲੱਗੇ ਜਦੋਂ ਕਿਸੇ ਡਿੱਗੇ ਹੋਏ ਦੇ ਮੂੰਹ ਚ ਗੁਰੂ ਕਾ ਸਿੱਖ ਪਾਣੀ ਪਾਉਂਦਾ ਹੈ, ਤੁਸੀਂ ਦੁਸ਼ਮਣ ਮਾਰ ਰਹੇ ਹੋ, ਮੈਂ ਉਹਦੇ ਮੂੰਹ ਵਿੱਚ ਪਾਣੀ ਪਾ ਕੇ ਦੁਸ਼ਮਣੀ ਦਾ ਬੀਜ ਮਾਰ ਰਿਹਾ ਹਾਂ। ਉਹਨੂੰ ਦੱਸਣਾ ਚਾਹੁੰਦਾ ਵਾਂ ਕਿ ਸਿੱਖ ਗੁਰੂ ਕਿਸੇ ਦਾ ਦੁਸ਼ਮਣ ਨਹੀਂ, ਮੈਂ ਦੁਸ਼ਮਣੀ ਦਾ ਬੀਜ ਮਾਰਨਾ ਪਿਆ ਹਾਂ। ਗੋਪਾਲ ਦੀ ਸੇਵਾ ਕੋਈ ਛੋਟੀ ਹੈ ਜੀ? ਸਤਿਗੁਰਾਂ ਨੇ ਸੁਣਿਆ ਤੇ ਹੱਸ ਪਏ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ। ਭਾਈ ਸਾਹਿਬ ਦੀ ਇੱਕ ਕਵਿਤਾ ਹੈ ਜੀ ਭਾਈ ਘਨੱਈਆ ਸਾਹਿਬ ਤੇ, ਉਹ ਚਾਰ ਕੁ ਸਤਰਾਂ ਨੇ। ਕਹਿੰਦੇ ਨੇ ਮਹਾਰਾਜ ਖਸ ਕਹਿ ਤੇ ਨਾਲ ਬਚਨ ਕੀਤਾ, ਜਦੋਂ ਭਾਈ ਸਾਹਿਬ ਨੇ ਕਿਹਾ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਮੈਂ ਤਾਂ ਸਤਿਗੁਰੂ ਤੁਹਾਨੂੰ ਜਲ ਛਕਾ ਰਿਹਾ। ਹੁਣ ਮੇਰੀ ਇੱਕ ਬੇਨਤੀ ਫਿਰ ਸੁਣਿਓ, ਗੁਰੂ ਗੋਬਿੰਦ ਸਿੰਘ ਜੀ ਤਾਂ ਕਿਲੇ ਚ ਬੈਠੇ ਆ ਤੇ ਭਾਈ ਸਾਹਿਬ ਕਹਿ ਰਹੇ ਨੇ ਮੈਂ ਤੁਹਾਨੂੰ ਜਲ ਛਕਾ ਰਿਹਾ, ਤੇ ਤਰਕ ਕਰਨ ਵਾਲਾ ਤਾਂ ਕਹਿ ਸਕਦਾ ਮਹਾਰਾਜ ਕਿਲੇ ਤੁਸੀਂ ਕਿਹਨੂੰ ਪਾਣੀ ਪਿਆਉਂਦੇ ਪਏ, ਤੁਸੀਂ ਕਿਹਨੂੰ ਜਲ ਛਕਾਉਂਦੇ? ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬਚਨ ਹੈ, ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ ਯਾਰ ਹਸਤ, ਜੇ ਬੰਦੇ ਦਾ ਦਿਲ ਦਾਨਾ ਦਨਾ ਹੋ ਜਾਏ, ਸਿਆਣਾ ਹੋ ਜਾਏ, ਸੱਚ ਏਵੇ ਉਹਨੂੰ ਬਾਹਰ ਭਟਕਣ ਦੀ ਲੋੜ ਨਹੀਂ, ਯਾਰ ਉਹਦੀ ਬੁੱਕਲ ਵਿੱਚ ਹੀ ਹੈ। ਜੇ ਅੱਖਾਂ ਤੋਂ ਦਵੈਸ਼ ਦਾ ਫਿਰਕੇ ਪਣੇ ਦਾ ਜਿਹੜਾ ਮੋਤੀਆ ਉਤਰਿਆ ਪੜਦਾ ਹੈ, ਜਦੋਂ ਬੰਦੇ ਦੇ ਦਵੈਸ਼ ਦਾ ਪੜਦਾ ਅੱਖਾਂ ਤੋਂ ਹਟ ਜਾਏ, ਉਹਨੂੰ ਕਰਤਾਰ ਤੋਂ ਬਿਨਾਂ ਦੂਜਾ ਨਜ਼ਰ ਕੋਈ ਨਹੀਂ ਆਉਂਦਾ। ਦਿਲ ਅਗਰ ਦਾ ਨਾ ਬਵਦ ਅੰਦਰ ਕਨਾਰਸ਼ ਯਾਰ ਹਸਤ, ਚਸ਼ਮਗਰ ਵੀ ਨਾ ਬਵਦ ਹਰ ਤਰਫ ਦੀਦਾਰ ਹਸਤ, ਹਰ ਪਾਸੇ ਸਾਈਂ ਦਿਸਦਾ। ਭਾਈ ਸਾਹਿਬ ਲਿਖ ਰਹੇ ਆ ਕਿ ਭਾਈ ਘਨੱਈਆ ਸਾਹਿਬ ਜੀ ਨੇ ਫਰਮਾਇਆ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਸੂਜ ਤੂੰ ਸਭਨੀ ਦਿਸ ਆਈ। ਤੇ ਅੱਗੇ ਮਹਾਰਾਜ ਪਤਾ ਹੀ ਕੀਤਾ, ਹੱਸੇ, ਹੱਸ ਪਏ ਮਹਾਰਾਜ, ਹੱਸੇ ਤੇ ਗੱਲ ਲਾਇਆ ਪਿਆਰਾ। ਭਾਈ ਸਾਹਿਬ ਨੂੰ ਜਿਨ੍ਹਾਂ ਸ਼ਿਕਾਇਤ ਕੀਤੀ ਉਹਨਾਂ ਦੇ ਸਾਹਮਣੇ ਭਾਈ ਘਨੱਈਆ ਸਾਹਿਬ ਜੀ ਨੂੰ ਸਤਿਗੁਰਾਂ ਨੇ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ। ਹੱਸੇ ਤੇ ਗੱਲ ਲਾਇਆ ਪਿਆਰਾ, ਡੱਬੀ ਖੱਤ ਫੜਾਈ। ਮਹਾਰਾਜ ਨੇ ਅੱਗੇ ਬਚਨ ਕੀਤਾ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ, ਅਜੇ ਤਾਂ ਸਿਰ ਪਾਣੀ ਮੈਨੂੰ ਪਿਲਾ ਰਿਹਾ। ਤੇ ਜਦੋਂ ਡਿੱਗੇ ਹੋਏ ਦੇ ਸਰੀਰ ਵਿੱਚੋਂ ਖੂਨ ਨਿਕਲੇ, ਜ਼ਖਮ ਨਾ ਭਰਦਾ ਹੋਵੇ, ਆ ਮੈਂ ਤੈਨੂੰ ਡੱਬੀ ਦੇਣ ਲੱਗਾ, ਇਸ ਡੱਬੀ ਵਿੱਚ ਮਲਮ ਕਹਿ ਤੇ ਪੱਟੀ ਨਾਲ ਲੈ ਜਾ, ਪਾਣੀ ਦੇ ਨਾਲ ਮਲਮ ਪੱਟੀ ਵੀ ਕਰੇ। ਹੁਣ ਸਾਖੀ ਇਸ ਦੇ ਬਿਲਕੁਲ ਸਰਲ ਹੈ, ਪਰ ਇਹਦੇ ਭਾਵ ਅਰਥ ਨੂੰ ਗੁਰੂ ਸਾਹਿਬ ਜੀ ਦੇ ਅੰਦਰ ਦੇ ਦੀਦਾਰ ਹੁੰਦੇ ਨੇ, ਕਿਉਂਕਿ ਗੁਰੂ ਕਦੀ ਕਿਸੇ ਦਾ ਬੁਰਾ ਨਹੀਂ ਮੰਗਦਾ। ਮੈਂ ਅਰਜ ਕੀਤੀ ਸਤਿਗੁਰ ਸਭਨਾਂ ਦਾ ਭਲਾ ਮਨਾਏਦਾ ਤਿਸ ਦਾ ਬੁਰਾ ਕਿਉਂ ਹੋਏ। ਇੱਥੇ ਮਹਾਰਾਜ ਕਹਿੰਦੇ ਨੇ ਭਾਈ ਕੋਈ ਦੀਵੇ ਬਾਲਦਾ, ਕੋਈ ਧੂਪ ਬੱਤੀਆਂ ਕਰਦਾ, ਕਹਿੰਦੇ ਸਾਡੇ ਵਾਸਤੇ ਗੋਪਾਲ ਦੀ ਸੇਵਾ ਨਾਲ ਹੀ ਅੰਦਰ ਦੇ ਦੀਵੇ ਬਲ ਜਾਂਦੇ ਆ। ਗੋਪਾਲ ਦੀ ਸੇਵਾ ਹੀ ਇੱਕ ਧੂਪ ਬੱਤੀ ਹੈ।
ਅਨੇਕ ਵਾਰ ਬੰਦਨ ਕਰਤਾਰ,
ਉਸ ਤੋਂ ਅੱਗੇ ਮਹਾਰਾਜ ਕਹਿੰਦੇ ਅਨੇਕ ਵਾਰ, ਇਹਦਾ ਅਰਥ ਹੈ ਅਨੇਕਾਂ ਵਾਰੀ। ਬੰਧਨ ਦਾ ਅਰਥ ਹੈ ਮੱਥਾ ਟੇਕਣਾ, ਬੰਦਨਾ ਨਮਸਕਾਰ ਕਰਨੀ, ਮੱਥਾ ਟੇਕਣਾ ਸਿਜਦਾ ਕਰਨਾ। ਮਹਾਰਾਜ ਕਹਿੰਦੇ ਅਨੇਕ ਵਾਰ ਅਨੇਕਾਂ ਵਾਰੀ ਬੰਧਨ ਕਰਤਾਰ, ਅਸੀਂ ਉਸ ਕਰਤਾਰ ਨੂੰ ਵਾਹਿਗੁਰੂ ਜੀ ਨੂੰ ਮੱਥਾ ਟੇਕ ਰਹੇ ਹਾਂ। ਥੋੜਾ ਜਿਹਾ ਇੱਥੇ ਵੀ ਆਪਾਂ ਰੁਕ ਜਾਈਏ ਵਿਚਾਰ ਲਈ। ਬੰਧਨ ਸ਼ਬਦ, ਮੱਥਾ ਟੇਕਣਾ, ਨਮਸਕਾਰ, ਸਿਜਦਾ, ਇਹ ਸਾਨੂੰ ਸਾਰੇ ਗੁਰਮਤਿ ਵਿੱਚ ਸ਼ਬਦ ਮਿਲਦੇ ਆ ਜੀ। ਹੁਣ ਕਰਤਾਰ ਨੂੰ ਮੱਥਾ ਟੇਕਣਾ, ਪਰਮਾਤਮਾ ਨੂੰ ਮੱਥਾ ਟੇਕਣਾ, ਫਿਰ ਬੇਨਤੀ ਹੈ। ਅਸੀਂ ਅਨੇਕਾਂ ਵਾਰ ਕਰਤਾਰ ਨੂੰ ਮੱਥਾ ਟੇਕ ਰਹੇ ਹਾਂ। ਜਿਹੜੀ ਨੌ ਤਰ੍ਹਾਂ ਦੀ ਭਗਤੀ ਲਿਖੀ ਹੈ ਪੁਰਾਣੇ ਸ਼ਾਸਤਰਕਾਰਾਂ ਨੇ, ਉਹਨਾਂ ਵਿੱਚੋਂ ਮੱਥਾ ਟੇਕਣਾ ਇੱਕ ਭਗਤੀ ਹੈ। ਯਾਦ ਰੱਖਿਓ, ਜਿਵੇਂ ਕੀਰਤਨ, ਸੇਵਾ, ਸਿਮਰਨ, ਚਰਨਾਂ ਦੀ ਸੇਵਾ, ਇਹ ਜਿਹੜੇ ਨੌ ਤਰ੍ਹਾਂ ਦੀ ਭਗਤੀ ਹੈ, ਉਸ ਨੌ ਤਰ੍ਹਾਂ ਦੀ ਭਗਤੀ ਵਿੱਚੋਂ ਮੱਥਾ ਟੇਕਣਾ, ਨਮਸਕਾਰ ਕਰਨੀ ਇੱਕ ਭਗਤੀ ਹੈ। ਅਸੀਂ ਗੁਰੂ ਜੀ ਅੱਗੇ ਸਾਰੇ ਮੱਥਾ ਟੇਕ ਰਹੇ ਹਾਂ। ਪਰ ਇਸ ਗੱਲ ਨੂੰ ਹੋਰ ਗੁਰਬਾਣੀ ਦੀ ਗਹਿਰਾਈ ਚੋਂ ਵੇਖੀਏ, ਮੱਥਾ ਟੇਕਣ ਦਾ ਮਤਲਬ ਕੀ ਹੈ? ਕੋਈ ਸਾਨੂੰ ਖਲੋ ਕੇ ਬਾਹਰ ਸਮਝਾ ਨਹੀਂ ਰਿਹਾ। ਇਹ ਤਾਂ ਜ਼ਰੂਰ ਸੇਵਾਦਾਰ ਬਾਹਰ ਖਲੋਤੇ ਦੱਸ ਦੇਣਗੇ, ਆਪਣਾ ਸਿਰ ਢੱਕ ਲਓ, ਸੁਚੇਤ ਰਹੋ। ਪਰ ਇਹ ਥੋੜਾ ਕੋਈ ਸਾਨੂੰ ਸਿਖਾਉਂਦਾ ਹੈ ਜੀ ਚੱਲਿਓ ਤੇ ਪਹਿਲਾਂ ਹੱਥ ਜੋੜ ਲਓ, ਅੰਦਰ ਜਾ ਕੇ ਮੱਥਾ ਟੇਕਿਓ। ਆਪਾਂ ਜਿੰਨੇ ਵੀ ਆਉਂਦੇ ਹਾਂ ਸਾਰੇ ਪਹਿਲਾਂ ਸਾਡੇ ਹੱਥ ਜੁੜ ਜਾਂਦੇ ਆ ਜੀ, ਫਿਰ ਆਪਾਂ ਮੱਥਾ ਟੇਕਣ ਲੱਗ ਪੈਂਦੇ ਹਾਂ। ਗੁਰਮੁਖੋ, ਸਰੀਰ ਦਾ ਕੋਈ ਵੀ ਧਰਮ ਦਾ ਕਰਮ ਅਸੀਂ ਬਾਹਰ ਮੁਖੀ ਕਰਦੇ ਹਾਂ, ਸੱਚ ਹੈ ਉਸ ਹਰ ਕਰਮ ਦਾ ਅੰਤਰੀਵ ਅਰਥ ਹੈ, ਫਿਰ ਬੇਨਤੀ ਹੈ। ਹੱਥ ਜੋੜਨ ਦਾ ਕੋਈ ਅੰਤਰੀਵ ਅਰਥ ਹੈ, ਮੱਥਾ ਟੇਕਣ ਦਾ ਕੋਈ ਅੰਤਰੀਵ ਅਰਥ ਹੈ, ਪਰਕਰਮਾ ਕਰਨ ਦਾ ਕੋਈ ਅੰਤਰੀਵ ਅਰਥ ਹੈ। ਜੇ ਅੰਦਰ ਵਾਲੇ ਅਰਥ ਗਵਾਚ ਜਾਣ, ਉਸ ਅਰਥ ਦੀ ਅੰਦਰ ਤਬਦੀਲੀ, ਉਹ ਇਉਂ ਕਹਿ ਲਓ ਬਾਹਰੋਂ ਕਰਕੇ ਅੰਦਰੋਂ ਤਬਦੀਲੀ ਨਾ ਆਵੇ, ਤੇ ਫਿਰ ਉਹਨੂੰ ਗੁਰਬਾਣੀ ਕਈ ਵਾਰੀ ਖੰਡਨ ਕਰ ਦਿੰਦੀ ਵੀ ਇਹ ਕਰਮ ਕਾਂਡੀ ਹੋ ਗਿਆ, ਅੰਦਰੋਂ ਭੁੱਲ ਗਿਆ ਹੈ। ਫਿਰ ਬੇਨਤੀ, ਬਾਣੀ ਨੇ ਮੱਥਾ ਟੇਕਣ ਨੂੰ ਬੜਾ ਸਵੀਕਾਰ ਕੀਤਾ ਹੈ। ਹੁਣ ਜਿਵੇਂ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ, ਡੰਡੌਤ, ਬੰਧਨ, ਅਨੇਕ ਵਾਰ, ਸਰਬ ਕਲਾ ਸਮਰੱਥ। ਪਹਿਲਾਂ ਮੈਂ ਬੇਨਤੀ ਕਰਾਂਗਾ, ਮੱਥਾ ਟੇਕਣ ਨੂੰ ਗੁਰਬਾਣੀ ਨੇ ਨਮਸਕਾਰ ਨੂੰ ਸਵੀਕਾਰ ਕੀਤਾ। ਡੰਡੌਤ, ਉਂਝ ਵੈਸੇ ਡੰਡੌਤ ਦਾ ਸਿੱਧਾ ਜਿਹਾ ਅਰਥ ਆਪਾਂ ਕਰ ਦਿੰਦੇ ਹਾਂ ਜੀ, ਜਿਵੇਂ ਝੋਕੇ ਮੱਥਾ ਟੇਕਣੇ, ਇਹ ਡੰਡੌਤ ਨਹੀਂ। ਡੰਡੌਤ ਦਾ ਅਰਥ ਹੈ ਬਿਲਕੁਲ ਸਿੱਧੇ ਲੇਟ ਜਾਣਾ। ਅਸਲ 'ਚ ਇਹ ਸ਼ਬਦ ਦੋ, ਇਹਦਾ ਜੇ ਸ਼ਬਦ ਦੇ ਅਸੀਂ ਇਹਨੂੰ ਸੰਧੀ ਛੇਦ ਕਰ ਲਈਏ, ਇਹ ਸ਼ਬਦ ਹੈ ਡੰਡ ਔਤ। ਡੰਡ ਦਾ ਅਰਥ ਹੈ ਡੰਡਾ, ਸੋਟਾ, ਔਤ ਦਾ ਅਰਥ ਹੈ ਤਰ੍ਹਾਂ। ਡੰਡ ਔਤ, ਇਹਦਾ ਅਰਥ ਹੈ ਡੰਡੇ ਦੀ ਤਰ੍ਹਾਂ, ਤੇ ਸਿੱਧਾ ਲਫ਼ਜ਼ ਹੋ ਗਿਆ ਜੀ ਸਿੱਧੇ ਲੇਟ ਜਾਣਾ। ਹੁਣ ਇਹ ਵੀ ਠੀਕ ਹੈ ਜੀ, ਡੰਡੌਤ ਡੰਡੇ ਦੀ ਤਰ੍ਹਾਂ। ਪਰ ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿ ਡੰਡੌਤ ਡੰਡੇ ਦੀ ਤਰ੍ਹਾਂ, ਸੱਚ ਹੈ ਕਿ ਡੰਡੌਤ ਵਿੱਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਡੰਡਾ ਬਿਲਕੁਲ ਸਿੱਧਾ ਪਿਆ ਹੈ, ਪਰ ਜਿਸ ਦੇ ਹੱਥ ਵਿੱਚ ਡੰਡਾ ਹੈ, ਡੰਡਾ ਆਪਣੀ ਮਰਜ਼ੀ ਨਹੀਂ ਕਰਦਾ, ਜਿਹਦੇ ਹੱਥ ਵਿੱਚ ਮਰਜ਼ੀ ਉਹਦੀ ਚੱਲਦੀ ਹੈ। ਮੰਨ ਲਓ ਆਦਮੀ ਨੇ ਆਪਣੇ ਹੱਥ 'ਚ ਡੰਡਾ ਪਕੜਿਆ, ਉਹਦੀ ਮਰਜ਼ੀ ਹੈ ਡੰਡੇ ਨੂੰ ਆਪਣੇ ਮੋਢੇ 'ਤੇ ਰੱਖ ਲੈ। ਮੈਨੂੰ ਯਾਦ ਹੈ ਜਦੋਂ ਮੱਝਾਂ ਛੇੜਨ ਜਾਣੀਆਂ ਤੇ ਕਈ ਵਾਰੀ ਡਾਂਗ ਡੰਡਾ ਆਪਣੇ ਮੋਢੇ ਉੱਤੇ ਰੱਖ ਲੈਂਦੇ ਸਾਂ। ਉਸੇ ਡੰਡੇ ਨੂੰ ਬੰਦਾ ਆਪਣੇ ਹੱਥ 'ਚ ਪਕੜ ਕੇ ਜਿਵੇਂ ਤੁਰਦੇ ਸਾਂ ਤੇ ਬਾਹਾਂ ਲਮਕਾ ਕੇ ਡੰਡਾ ਥੱਲੇ ਨਹੀਂ ਸਾਂ ਲੱਗ ਦਿੰਦੇ, ਉਸੇ ਡੰਡੇ ਨੂੰ ਘਰ ਮੰਜੀ ਦੇ ਪਾਵੇ ਨਾਲ ਰੱਖ ਦੇਣਾ, ਮੰਜੀ ਦੀ ਹੀ ਨਾਲ ਲਾ ਦੇਣਾ, ਉਸੇ ਡੰਡੇ ਨੂੰ ਕੰਧ ਨਾਲ ਰੱਖ ਦੇਣਾ, ਉਸੇ ਡੰਡੇ ਨੂੰ ਜ਼ਮੀਨ 'ਤੇ ਵੀ ਸੱਟ ਦੇਣਾ। ਹੁਣ ਯਾਦ ਰੱਖੋ, ਡੰਡਾ ਆਪਣੀ ਮਰਜ਼ੀ ਕਰ ਰਿਹਾ, ਉਹ ਤਾਂ ਹੱਥ ਵਾਲੇ ਦੀ ਮਰਜ਼ੀ ਹੈ। ਉਹਦੀ ਮਰਜ਼ੀ ਮੋਢੇ 'ਤੇ ਰੱਖੇ, ਉਹਦੀ ਮਰਜ਼ੀ ਧਰਤੀ 'ਤੇ ਸੱਟੇ, ਉਹਦੀ ਮਰਜ਼ੀ ਮੰਜੇ ਨਾਲ ਲਾਦਾ। ਗੁਰਮੁਖੋ, ਡੰਡੇ ਦੀ ਆਪਣੀ ਕੋਈ ਮਰਜ਼ੀ ਨਹੀਂ, ਡੰਡਾ ਜਿਹਦੇ ਹੱਥ ਵਿੱਚ ਮਰਜ਼ੀ ਉਹਦੀ ਚੱਲਣੀ ਹੈ। ਡੰਡੌਤ ਦਾ ਅਰਥ ਵੀ ਕੇਵਲ ਬਾਹਰ ਮੁਖੀ ਲੇਟਣਾ ਨਹੀਂ, ਜਿਵੇਂ ਡੰਡਾ ਜਿਹਦੇ ਹੱਥ ਵਿੱਚ ਹੋਵੇ ਉਹਦੀ ਮਰਜ਼ੀ ਅਨੁਸਾਰ ਚੱਲਦਾ ਹੈ। ਡੰਡੌਤ ਦਾ ਬਾਹਰ ਅਰਥ ਹੈ ਲੰਮੇ ਲੇਟਣਾ, ਤੇ ਅੰਤਰੀਵ ਅਰਥ ਹੈ ਡੰਡੇ ਦੀ ਤਰ੍ਹਾਂ ਆਪਣੇ ਆਪ ਨੂੰ ਗੁਰੂ ਦੇ ਹੱਥ ਵਿੱਚ ਸਮਰਪਿਤ ਕਰ ਦੇ, ਜਿਵੇਂ ਗੁਰੂ ਦੀ ਮਰਜ਼ੀ ਉਸੇ ਤਰ੍ਹਾਂ ਚਲਾਈ ਜਾਏਗਾ। ਫਿਰ ਬੇਨਤੀ ਹੈ ਡੰਡੌਤ। ਇੱਕ ਸ਼ੇਕਸਪੀਅਰ ਦੀ ਇੱਕ ਘਟਨਾ ਹੈ, ਉਹਨੇ ਆਪਣੇ ਇੱਕ ਨਾਵਲ ਚ ਲਿਖਿਆ, ਪ੍ਰੋਫੈਸਰ ਸਾਹਿਬ ਸੋਹਣਾ ਵੀ ਇੱਕ ਦਾ ਕੋਟ ਕੀਤਾ ਉਹਨੂੰ। ਉਹ ਕਹਿੰਦੇ ਦੋ ਆਦਮੀ ਤੁਰੇ ਜਾ ਰਹੇ ਸਨ, ਸੌਖਾ ਸਮਝਣ ਲਈ ਜੀ ਕਿ ਨਮਸਕਾਰ, ਦੋ ਆਦਮੀ ਸੈਰ ਕਰਨ ਜਾ ਰਹੇ ਸਨ, ਇੱਕ ਦਾ ਨੌਕਰ ਨਾਲ ਸੀ ਤੇ ਇੱਕ ਆਦਮੀ ਗੱਲ ਸਮਝਾ ਰਿਹਾ ਕੋਈ, ਤੇ ਉਹ ਨੌਕਰ ਜਿਹੜਾ ਨਾਲ ਸੀ ਉਹ ਕਹਿੰਦਾ ਸਾਹਿਬ ਮੈਨੂੰ ਸਮਝ ਨਹੀਂ ਪਈ। ਉਹ ਦੂਜੀ ਵਾਰੀ ਫਿਰ ਸਮਝਾਉਂਦਾ, ਉਹ ਕਹਿੰਦਾ ਸਮਝ ਨਹੀਂ ਪਈ। ਤੀਸਰੀ ਵਾਰੀ ਫਿਰ ਸਮਝਾਉਂਦਾ ਤੇ ਉਹ ਨੌਕਰ ਕਹਿੰਦਾ ਮੈਨੂੰ ਸਮਝ ਨਹੀਂ ਪਈ। ਤਿੰਨ ਵਾਰੀ ਸਮਝਾਉਣ ਤੋਂ ਬਾਅਦ ਤੇ ਉਹ ਜਿਹੜਾ ਸਮਝਾ ਰਿਹਾ ਉਹ ਖਿੱਚ ਗਿਆ, ਉਹਦੇ ਹੱਥ ਵਿੱਚ ਡੰਡਾ ਸੀ ਜੀ, ਉਹਨੇ ਡੰਡਾ ਨਾ ਧਰਤੀ ਤੇ ਮਾਰਿਆ ਤੇ ਕਹਿੰਦਾ ਤੇਰੇ ਨਾਲੋਂ ਤੇ ਡੰਡਾ ਚੰਗਾ, ਮੇਰੀ ਗੱਲ ਇੱਕ ਖਿੰਚ ਇਸ਼ਾਰਾ ਸਮਝ ਗਿਆ। ਤੇ ਨੌਕਰ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਮਾਲਕ ਗੱਲ ਇਹ ਵੇ, ਡੰਡਾ ਤੇਰੇ ਹੱਥ ਵਿੱਚ ਏ, ਮੇਰੀ ਬੁੱਧੀ ਤੇਰੇ ਹੱਥ ਵਿੱਚ ਨਹੀਂ। ਫਿਰ ਬੇਨਤੀ ਸੁਣੋ ਕਿ ਡੰਡਾ ਤੁਹਾਡੇ ਹੱਥ 'ਚ ਹੈ, ਮੇਰੀ ਬੁੱਧੀ ਤੁਹਾਡੇ ਹੱਥ 'ਚ ਨਹੀਂ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਡੰਡੌਤ ਅਸਲ 'ਚ ਆਪਣੀ ਬੁੱਧੀ ਗੁਰੂ ਦੇ ਹੱਥ ਵਿੱਚ ਦੇਣਾ ਹੈ, ਆਪਣੀ ਮਤ ਨੂੰ ਗੁਰੂ ਦੇ ਸਾਹਮਣੇ ਭੇਟ ਕਰਨਾ ਹੈ। ਮਹਾਰਾਜ ਨੇ ਬਾਣੀ 'ਚ ਕਿਹਾ ਡੰਡੌਤ ਬੰਦਨ ਨਮਸਕਾਰ ਹੈ ਡੰਡੇ ਦੀ ਤਰ੍ਹਾਂ, ਅਨਿਕ ਵਾਰ ਕਿਹਦੇ ਅੱਗੇ ਸਰਬ ਕਲਾ ਸਮਰੱਥ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਮੇਰੀ ਡੰਡੌਤ ਹੈ, ਮੈਂ ਆਪਣੇ ਆਪ ਨੂੰ ਸਮਰਪਿਤ ਕਰ ਰਿਹਾ। ਡੰਡੌਤ ਬੰਦਨ ਅਨਿਕ ਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹਦਾ ਮਤਲਬ ਕਿ ਮਹਾਰਾਜ ਕਹਿੰਦੇ ਨੇ ਅਸੀਂ ਕਰਤਾਰ ਅੱਗੇ ਮੱਥਾ ਟੇਕ ਦਿੱਤਾ, ਉਹਦੇ ਅੱਗੇ ਅਨਿਕ ਪ੍ਰਕਾਰ ਅਸੀਂ ਵੰਦਨਾ ਕਰ ਦਿੱਤੀ। ਥੋੜਾ ਜਿਹਾ ਹੋਰ ਬੇਨਤੀ ਕਰਾਂ ਕਿ ਮੱਥਾ ਟੇਕਣਾ ਆਪਣੇ ਆਪ ਨੂੰ ਸਮਰਪਿਤ ਕਰਨਾ ਹੈ, ਮੱਥਾ ਟੇਕਣਾ ਗੁਰੂ ਅੱਗੇ ਆਪਣੇ ਆਪ ਨੂੰ ਭੇਟ ਕਰ ਦੇਣਾ ਹੈ। ਇਸਲਾਮ ਵਿੱਚ ਸਜਦੇ ਦੀ, ਇਉਂ ਕਹਿ ਲਓ ਮੱਥੇ ਟੇਕਣ ਦੀ ਬੜੀ ਵੱਡੀ ਮਹਾਨਤਾ ਹੈ। ਆਪ ਨੂੰ ਪਤਾ ਹੈ ਵੀ ਇਹ ਮੁਸਲਮਾਨ ਵੀਰ ਜਦੋਂ ਨਮਾਜ਼ ਪੜ੍ਹਦੇ ਆ ਤੇ ਉਹ ਨਮਾਜ਼ ਪੜ੍ਹਦੇ ਆ ਵਾਰ ਵਾਰ ਸਜਦੇ ਵੀ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਦੇ ਦੋ ਬਚਨ ਨੇ ਜਿਸ ਵਿੱਚ ਉਹਨਾਂ ਨੇ ਜਿਹੜਾ ਬੰਦਾ ਰੱਬ ਅੱਗੇ ਸਜਦਾ ਨਹੀਂ ਕਰਦਾ ਇੱਥੋਂ ਤੱਕ ਕਹਿ ਦਿੱਤਾ ਇਹੋ ਜੈ ਪੱਥਰ ਦਿਲ ਬੰਦੇ ਦਾ ਸੇਰੀ ਵੱਢ ਦੇਣਾ ਚਾਹੀਦਾ। ਦੇਖੋ ਉਹਨਾਂ ਦਾ ਬਚਨ ਹੈ, ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜ਼ਾਰ। ਬੜੇ ਸੌਖੇ ਅਰਥ ਨੇ, ਸਵੇਰੇ ਉੱਠ ਉਜੂ ਸਾਜ, ਵੁਜੂ ਕਰਦੇ ਨੇ ਮੁਸਲਮਾਨ ਵੀਰ ਕਿ ਰੱਬ ਦੀ ਨਮਾਜ਼ ਪੜ੍ਹ। ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ, ਜਿਹੜਾ ਸਿਰ ਕਰਤਾਰ ਅੱਗੇ ਪਰਮਾਤਮਾ ਅੱਗੇ ਝੁਕਿਆ ਨਹੀਂ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ, ਉਸ ਸਿਰ ਨੂੰ ਵੱਢ ਕੇ ਧਰਤੀ ਤੇ ਸੱਟ ਦੇ ਜਿਹੜਾ ਸਿਰ ਰੱਬ ਅੱਗੇ ਝੁਕਿਆ ਨਹੀਂ। ਸਜਦਾ ਹੈ ਨਾ ਕਿ ਸੋ ਸਿਰ, ਜੋ ਸਿਰ ਨਾ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਹੁਣ ਅਗਲਾ ਬਚਨ ਹੈ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ, ਜਿਹੜਾ ਸਿਰ ਹੀ ਨਹੀਂ ਝੁਕਿਆ, ਅੰਦਰ ਹੀ ਨਹੀਂ ਝੁਕਿਆ, ਕੀ ਕਰੀਏ ਉਹਦਾ। ਕਹਿਣ ਲੱਗੇ ਕੁੰਨੇ ਖੇਠ ਜਲਾਈਏ ਬਾਲਣ ਸੰਧੀ ਥਾਏ। ਜਿਵੇਂ ਘਰ ਵਿੱਚ ਸਬਜ਼ੀ ਭਾਜੀ ਬਣਾਉਂਦੇ ਖਾਂ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜਿਸ ਚੁੱਲ੍ਹੇ ਵਿੱਚ ਤੂੰ ਅੱਗ ਬਾਲਣਾ ਲੱਕੜਾਂ ਬਾਲਣਾ, ਇਹ ਚੰਗਾ ਹੋਵੇ ਜਿਹੜਾ ਸਿਰ ਕਦੀ ਪਰਮਾਤਮਾ ਦੇ ਰੱਬ ਦੇ ਸਜਦੇ ਵਿੱਚ ਨਹੀਂ ਗਿਆ, ਉਸ ਸਿਰ ਨੂੰ ਬਾਲਣ ਦੀ ਥਾਂ ਤੇ ਬਾਲ ਜਿਹਨੂੰ ਝੁਕਣ ਦੀ ਜਾਚ ਨਹੀਂ ਆਏ। ਮੈਂ ਇਸ ਤੋਂ ਹੋਰ ਅੱਗੇ ਬੇਨਤੀ ਕਰਾਂਗਾ, ਅਸੀਂ ਬਾਣੀ ਚੋਂ ਦੇਖਣੇ ਕਿ ਸਜਦਾ ਕਰਨਾ ਇੱਥੋਂ ਤੱਕ ਕਿ ਹਜ਼ਰਤ ਨਿਜ਼ਾਮੂਦੀਨ ਔਲੀਆ ਸਾਹਿਬ ਬਾਬਾ ਫਰੀਦ ਸਾਹਿਬ ਜੀ ਤੋਂ ਬਾਅਦ ਉਹ ਗੱਦੀਦਾਰ ਸਨ। ਆਪ ਜੀ ਨੂੰ ਪਤਾ ਹੋਣਾ ਕਿ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਮੁਰਸ਼ਦ ਨੇ ਬਾਬਾ ਫਰੀਦ ਸਾਹਿਬ ਸ਼ੇਖ ਫਰੀਦੁਦੀਨ ਮਸੂਦ ਦੇ ਗੰਜੇ ਸ਼ਕਰ, ਮੁਕੰਮਲ ਨਾਮ ਬਾਬਾ ਜੀ ਦਾ ਇਹ ਸੀ, ਅਸੀਂ ਸਿੱਧਾ ਸ਼ਬਦ ਬਾਬਾ ਫਰੀਦ ਜੀ ਵਰਤਨੇ ਆ ਜਾਂ ਗੁਰਬਾਣੀ ਵਿੱਚ ਸ਼ੇਖ ਫਰੀਦ ਆਇਆ, ਪਰ ਮੁਕੰਮਲ ਨਾਮ ਸੀ ਸ਼ੇਖ ਫਰੀਦੁਦੀਨ ਮਸੂਦ ਦੇ ਗੰਜੇ ਸ਼ਕਰ। ਹਜ਼ਰਤ ਨਿਜ਼ਾਮੂਦੀਨ ਔਲੀਆ ਉਹਨਾਂ ਨੇ ਬਾਬਾ ਜੀ ਦੀ ਖਿਦਮਤ ਕੀਤੀ। ਉਹਨਾਂ ਨੂੰ ਕਿਸੇ ਇੱਕ ਦਿਨ ਪੁੱਛਿਆ ਸੀ, ਹਾਲਾਂਕਿ ਉਹ ਬਹੁਤ ਸਾਰੀਆਂ ਗੱਲਾਂ ਬਾਬਾ ਫਰੀਦ ਸਾਹਿਬ ਦੇ ਇਤਿਹਾਸ ਸੁਣਾਉਂਦੇ ਨੇ, ਉਹਨਾਂ ਇੱਕ ਵਾਰੀ ਪੁੱਛਿਆ ਔਲੀਆ ਸਾਹਿਬ ਜੀ ਨੂੰ ਹਜ਼ਰਤ ਨਿਜ਼ਾਮੂਦੀਨ ਨੂੰ ਕਿ ਉਹਨਾਂ ਦੇ ਜੀਵਨ ਦੀ ਕੋਈ ਐਸੀ ਘਟਨਾ ਸੁਣਾਓ ਪ੍ਰਭਾਵਿਤ ਤਾਂ ਹਰ ਕਰਮ ਨੇ ਤੁਹਾਨੂੰ ਕੀਤਾ ਹੋਣਾ, ਜਿਹਨੇ ਤੁਹਾਨੂੰ ਸੱਚਮੁੱਚ ਬਹੁਤ ਸਾਰਾ ਅੰਦਰ ਨੂੰ ਸਿੱਖਣ ਨੂੰ ਦਿੱਤਾ ਹੋਵੇ। ਹਜ਼ਰਤ ਨਿਜ਼ਾਮੂਦੀਨ ਔਲੀਆ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਹ ਬੋਲ ਕਹੇ, ਕਹਿਣ ਲੱਗੇ ਇੱਕ ਰਾਤ ਬਾਬਾ ਫਰੀਦ ਸਾਹਿਬ ਖੁਜਰੇ ਵਿੱਚ ਸਨ, ਪਰ ਵਿਚਾਰ ਤੋਂ ਆਪਾਂ ਦੂਰ ਨਹੀਂ ਜਾਣਾ। ਮਹਾਰਾਜ ਨੇ ਪਹਿਲਾ ਬਚਨ ਕਿਹਾ, ਦੀਵੇ ਤੇ ਧੂਪ ਬੱਤੀਆਂ, ਪਰਮਾਤਮਾ ਦੀ ਸੇਵਾ ਕਰਨੀ, ਇਹਦੇ ਵਿੱਚ ਹੀ ਸਭ ਕੁਝ ਆ ਗਿਆ। ਹੁਣ ਅਗਲਾ ਬਚਨ ਹੈ, ਅਨਕ ਵਾਰ ਬੰਧਨ ਕਰ ਰਿਹਾ ਮੈਂ ਕਰਤਾਰ ਨੂੰ, ਕਿਉਂਕਿ ਆਪਾਂ ਸ਼ਬਦ ਦੀ ਕਥਾ ਕਰਦੇ ਹਾਂ, ਉਸ ਤੁਕ ਤੋਂ ਦੂਰ ਨਹੀਂ ਜਾਣਾ ਜਿਹੜੀ ਵਿਚਾਰ ਚੱਲ ਰਹੀ ਹੈ। ਹੁਣ ਵਿਚਾਰ ਚੱਲ ਰਹੀ ਹੈ ਬੰਧਨ ਦੀ, ਨਮਸਕਾਰ ਦੀ। ਕਹਿੰਦੇ ਨੇ ਅਸੀਂ ਦੇਖਿਆ ਖੁਜਰੇ ਵਿੱਚ ਰੋਣ ਦੀ ਆਵਾਜ਼ ਆਈ। ਕਹਿੰਦੇ ਅਸੀਂ ਉੱਠ ਪਏ ਤੇ ਦਰਵਾਜ਼ਾ ਬੰਦ ਸੀ, ਤੇ ਅਸੀਂ ਝੀਤ ਵਿੱਚੋਂ, ਦਰਵਾਜ਼ੇ ਦੀ ਝੀਤ ਵਿੱਚੋਂ ਦੇਖਿਆ ਤੇ ਬਾਬਾ ਫਰੀਦ ਸਾਹਿਬ ਜ਼ਮੀਨ ਤੇ ਬੈਠੇ ਸਨ, ਤੇ ਇੱਕੋ ਦਮ ਉੱਠਦੇ ਆ ਤੇ ਉੱਥੇ ਟਹਿਲਣ ਲੱਗ ਪੈਂਦੇ ਆ, ਫਿਰ ਸਜਦੇ ਵੀ ਜਿਵੇਂ ਗੋਡੇ ਲਾਉਂਦੇ ਨੇ ਜ਼ਮੀਨ ਤੇ ਸਜਦਾ ਕਰਦੇ ਨੇ, ਇਉਂ ਕਹਿ ਲਓ ਮੱਥਾ ਟੇਕਦੇ ਨੇ, ਤੇ ਫਿਰ ਇੱਕੋ ਦਮ ਸਿਰ ਤੇ ਹੱਥ ਫੇਰਦੇ ਆ। ਤੇ ਉਹਨਾਂ ਨੇ ਚਾਰ ਸਤਰਾਂ ਕਹੀਆਂ, ਉਹਦੇ ਵਿੱਚ ਇੱਕ ਸਤਰਕ ਹੈ ਫਾਰਸੀ ਦੀ, ਅਜ਼ ਬਹਿਰੇ ਤੂੰ ਮੀਰਮ। ਸਜਦੇ ਦਾ ਮਤਲਬ ਕੀ ਹੈ? ਅਜ਼ ਬਹਿਰੇ ਤੂੰ ਮੀਰਮ, ਜ਼ੇ ਬਰਾਏ ਤੂੰ ਜ਼ੀਅਮ। ਇਹਦਾ ਭਾਵ ਕਿ ਯਾ ਅੱਲਾਹ, ਜਿੰਨੀ ਦੇਰ ਤੱਕ ਮੈਂ ਜੀਆਂ ਸਿਰਫ ਤੇਰੀ ਖਾਤਰ, ਤੇਰੀ ਨਮਾਜ਼ ਲਈ, ਤੇਰੀ ਇਬਾਦਤ ਲਈ ਜੀਆਂ, ਜਿਸ ਦਿਨ ਮੈਂ ਮਰਾਂ ਉਸ ਦਿਨ ਵੀ ਤੇਰੀ ਇਬਾਦਤ ਵਿੱਚ ਹੀ ਮਰਾਂ। ਸਜਦੇ ਦਾ ਮਤਲਬ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਫਿਰ ਬੇਨਤੀ ਗੁਰਮੁਖੋ, ਉਹ ਬੜੇ ਪਿਆਰੇ ਬੋਲ ਮੈਨੂੰ ਲੱਗੇ, ਅਜ਼ ਬਹਿਰੇ ਤੂੰ ਮੀਰਮ, ਜ਼ੇ ਬਰਾਏ ਤੂੰ ਜੀਅਮ। ਜੇ ਮੈਂ ਮਰਾਂ ਤਾਂ ਵੀ ਤੇਰੇ ਲਈ, ਮੈਂ ਜੀਆਂ ਤੇ ਤਾਂ ਵੀ ਤੇਰੇ ਲਈ। ਹੁਣ ਇਸ ਤੋਂ ਅਗਲੀ ਬੇਨਤੀ, ਆਪਾਂ ਇੱਕ ਸਿਰ ਵੱਢਣਾ ਕਹਿੰਦੇ, ਹੁਣ ਅਸੀਂ ਲੰਘਣੇ ਹਾਂ ਜੀ, ਆ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ, ਅਸੀਂ ਸਾਰੇ ਮੱਥੇ ਟੇਕਣੇ ਹਾਂ। ਇੱਕ ਵਾਰ ਮੈਂ ਬੇਨਤੀ ਕੀਤੀ ਸੀ ਇੱਥੇ ਕਥਾ ਕਰਦਿਆਂ ਕਿ ਮੱਥਾ ਟੇਕਦਿਆਂ ਕਈ ਵਾਰੀ ਤੁਸੀਂ ਦੇਖੋਗੇ ਇਸਲਾਮ ਵਿੱਚ ਖਾਸ ਕਰਕੇ ਕਈ ਮੱਥੇ ਦੇ ਉੱਤੇ ਉਹਨਾਂ ਦਾ ਨਿਸ਼ਾਨ ਪੈ ਜਾਂਦਾ, ਨਮਾਜ਼ ਜਿਹੜੇ ਪੜ੍ਹਦੇ ਨਾ ਉਹਨਾਂ ਦੇ ਇਹ ਮੱਥਾ ਜਿਹੜਾ ਰਗੜ ਰਗੜ ਕੇ ਉਹ ਸਕਿਨ, ਉਹ ਚਮੜੀ ਦਾ ਰੰਗ ਬਦਲ ਜਾਂਦਾ। ਅਤੇ ਇੱਕ ਉਰਦੂ ਦਾ ਵਿਦਵਾਨ ਕਹਿੰਦਾ ਹੈ ਕਿ ਜੇ ਮੱਥਾ ਟੇਕ ਕੇ ਤੇਰੇ ਸਕਿਨ ਤੇ ਤੇਰੀ ਚਮੜੀ ਤੇ ਨਿਸ਼ਾਨ ਪਿਆ ਤੇ ਕਾਹਦਾ ਪਿਆ? ਜੇ ਮੰਨ ਲਓ ਮੱਥਾ ਟੇਕਿਆ ਤੇ ਮੱਥਾ ਟੇਕਣ ਦਾ ਨਿਸ਼ਾਨ ਧਰਤੀ ਤੇ ਰਗੜਨ ਤੋਂ ਬਾਅਦ ਤੇਰੀ ਚਮੜੀ ਤੇ ਪਿਆ ਤੇ ਕਾਹਦਾ ਪਿਆ? ਇੱਕ ਵਾਰੀ ਇਹੋ ਜਿਹਾ ਮੱਥਾ ਟੇਕ ਤੇ ਜ਼ਮੀਨ ਤੇ ਇਹੋ ਜਿਹਾ ਨਿਸ਼ਾਨ ਪੈ ਜਾਏ, ਲੋਕ ਉੱਥੇ ਮੱਥੇ ਟੇਕੀ ਜਾਣ। ਫਿਰ ਮੈਂ ਜਦੋਂ ਅੱਜ ਪੜ੍ਹ ਰਿਹਾ ਸਾਂ ਉਹਦੇ ਦੋ ਸਤਰਾਂ ਨੇ, ਉਹ ਕਹਿੰਦਾ ਨਿਸ਼ਾਨੀ ਸਜੂਦ ਤੇਰੀ ਜ਼ਮੀ ਪਰ ਹੋਵਾ ਤੋ ਕਿਆ। ਨਿਸ਼ਾਨੀ ਸਜੂਦ, ਇਹਦਾ ਅਰਥ ਹੈ ਸਜਦੇ ਦਾ ਨਿਸ਼ਾਨ, ਮੱਥਾ ਟੇਕਣ ਦਾ ਨਿਸ਼ਾਨ। ਨਿਸ਼ਾਨੀ ਸਜੂਦ ਤੇਰੀ ਜ਼ਮੀ, ਇਹ ਬੇ ਨਾਲ ਜੀ ਜ਼ਮੀ, ਜ਼ਮੀ ਦਾ ਅਰਥ ਹੈ ਮੱਥਾ ਤੇ ਜ਼ਮੀ ਦਾ ਅਰਥ ਹੈ ਧਰਤੀ। ਨਿਸ਼ਾਨੀ ਸਜੂਦ ਤੇਰੀ ਜ਼ਮੀ ਪਰ ਹੋਵਾ ਤੋ ਕਿਆ, ਕੋਈ ਐਸਾ ਸਜਦਾ ਕਰ ਕਿ ਜ਼ਮੀ ਪਰ ਵੀ ਨਿਸ਼ਾਨ ਰਹੇ। ਇਹੋ ਜਿਹਾ ਮੱਥਾ ਟੇਕ ਜਿੱਥੇ ਤੂੰ ਮੱਥਾ ਟੇਕ ਜਾਏ, ਸੱਚ ਉਹ ਸਦਾ ਵਾਸਤੇ ਜ਼ਮੀਨ ਤੇ ਨਿਸ਼ਾਨ ਪੈ ਜਾਏ। ਹੁਣ ਮੇਰੀ ਬੇਨਤੀ ਹੈ ਜੀ, ਮੱਥਾ ਟੇਕਣ ਦਾ ਮਤਲਬ ਇੱਕ ਆਪਾਂ ਕੀਤਾ ਬਾਹਰ ਮੁਖੀ, ਪਰ ਅੰਤਰੀ ਅਰਥ ਹੈ ਮੱਥਾ ਜਿਹਨੂੰ ਟੇਕਦੀ ਉਹਦੇ ਅੱਗੇ ਸਮਰਪਣ ਕਰ ਦੇਈਦਾ ਹੁੰਦਾ ਹੈ। ਮੱਥਾ ਟੇਕਣ ਦਾ ਮਤਲਬ ਹੈ ਆਪਣਾ ਆਪ ਭੇਟ ਕਰ ਦਿੱਤਾ। ਇਸੇ ਕਰਕੇ ਮਹਾਰਾਜ ਨੇ ਜਦੋਂ ਸਿਰ ਲਾਹਣ ਦੀ ਗੱਲ ਵੀ ਕੀਤੀ ਨਾ, ਆਪਾਂ ਕਹਿੰਦੇ ਹਾਂ ਜੀ ਸਿੱਖ ਸਿਰ ਭੇਟ ਕਰੇ, ਕੋਈ ਸ਼ੱਕ ਨਹੀਂ। ਇੱਕ ਫਿਜ਼ੀਕਲ ਤੌਰ ਤੇ ਸਿਰ ਭੇਟ ਕਰਨ ਦੀ ਕਥਾ ਹੈ, ਦੂਜਾ ਹੈ ਆਪਣੇ ਹੰਕਾਰ ਦਾ ਸਿਰ ਵੱਢ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦੇਣਾ। ਮਹਾਰਾਜ ਦਾ ਬਚਨ ਹੈ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ। ਆਪਣਾ ਸਿਰ ਲਾ ਕੇ ਗੁਰੂ ਸਾਹਮਣੇ ਰੱਖ ਦੇ। ਤੇ ਅੱਗੇ ਫਿਰ ਇਹਦੀ ਵਿਆਖਿਆ ਕੀਤੀ, ਸਿਰ ਕਿਵੇਂ ਲਾਏ? ਸਤਿਗੁਰ ਕਾ ਭਾਣਾ ਮੰਨ ਲਏ, ਸ਼ਬਦ ਰੱਖੇ ਉਰਤਾਰ, ਜਿਹੜਾ ਗੁਰੂ ਦੀ ਰਜ਼ਾ ਨੂੰ ਮੰਨ ਲਏ ਤੇ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਵਸਾ ਲੈ, ਸਮਝੋ ਉਹਨੇ ਆਪਣਾ ਸਿਰ ਲਾ ਕੇ ਗੁਰੂ ਨੂੰ ਭੇਟ ਕਰ ਦਿੱਤਾ। ਮੈਂ ਬੇਨਤੀ ਕਰਾਂ ਜੀ, ਗੋਪਾਲ ਅੱਗੇ ਮਹਾਰਾਜ ਕਹਿੰਦੇ ਸੀ ਅਨਕ ਵਾਰ ਉਸ ਕਰਤੇ ਪੁਰਖ ਵਾਹਿਗੁਰੂ ਜੀ ਨੂੰ ਮੱਥਾ ਟੇਕਣੇ ਪਏ। ਆ ਸਾਡੇ ਵਾਸਤੇ ਗੋਪਾਲ ਦੀ ਸੇਵਾ ਧੂਪ ਦੀਵੇ ਕ੍ਰਿਤ ਹੈ। ਹਾਂ, ਇੱਕ ਪੱਖ ਹੋਰ ਹੈ, ਕਈ ਵਾਰੀ ਵੇਖੋ ਸਰੀਰ ਦਾ ਢਾਂਚਾ ਝੁਕਣਾ ਇੱਕੋ ਜਿਹਾ, ਜਿਸ ਬੰਦੇ ਨੇ ਗੁਰਦੁਆਰੇ ਜੇਬ ਕੱਟਣੀ ਉਹ ਵੀ ਮੱਥਾ ਉਸ ਤੋਂ ਹੀ ਟੇਕ ਰਿਹਾ ਹੈ। ਯਾਦ ਰੱਖਿਓ, ਇਹ ਸਭ ਥਾਵਾਂ ਤੇ ਮਿਲਦਾ ਇਹੋ ਜਿਹਾ। ਜਿਸ ਬੰਦੇ ਨੇ ਗੁਰਦੁਆਰੇ ਆ ਕੇ ਕੋਈ ਮਾੜਾ ਕਰਮ ਕਰਨਾ, ਕਿਸੇ ਦਾ ਮੋਬਾਈਲ ਫੋਨ ਖੋਣਾ ਜਾਂ ਕਿਸੇ ਦਾ ਜੇਬ ਕੱਟਣੀ, ਸਾਡੇ ਸਾਹਮਣੇ ਮੱਥਾ ਉਹ ਟੇਕ ਰਿਹਾ, ਹੱਥ ਉਹਦੇ ਵੀ ਜੁੜੇ ਨੇ। ਪਰ ਪਿਆਰਿਓ, ਫਿਜ਼ੀਕਲ ਤੌਰ ਤੇ ਉਹਦੀ ਮੁਦਰਾ ਬੰਦਗੀ ਵਾਲੇ ਵਰਗੀ ਏ, ਪਰ ਉਸ ਬੰਦੇ ਦਾ ਅੰਦਰ ਥੋੜਾ ਸਮਰਪਿਤ ਹੋਇਆ। ਇਸ ਸੰਬੰਧੀ ਗੁਰੂ ਸਾਹਿਬ ਦਾ ਇੱਕ ਬਚਨ ਹੈ ਕਿ ਸਲਾਮ ਜਵਾਬ ਦੋਵੇਂ ਕਰੇ, ਮੱਥਾ ਵੀ ਟੇਕਦਾ ਤੇ ਅੱਗੋਂ ਆਕੜ ਦਾ ਗੱਲ ਵੀ ਨਹੀਂ ਮੰਨਦਾ। ਮੈਂ ਤਾਂ ਬੇਨਤੀ ਕੀਤੀ, ਮੱਥਾ ਟੇਕਣ ਦਾ ਮਤਲਬ ਕਿ ਆਪਣੇ ਅੰਦਰ ਨੂੰ ਸਮਰਪਿਤ ਕਰ ਦੇਣਾ। ਪਰ ਜੇ ਸਲਾਮ ਜਵਾਬ ਦੋਵੇਂ ਕੰਡੇ ਕਰੇ, ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ, ਭਾਵੇਂ ਮੱਥਾ ਟੇਕਣਾ ਵੀ ਤੇ ਅੱਗੋਂ ਖੁਜਤ ਕਰਨੀ, ਦੋਵੇਂ ਝੂਠੇ ਨੇ। ਹੁਣ ਸਤਿਗੁਰੂ ਦਾ ਇੱਕ ਬਚਨ ਮੇਰੀ ਇੱਛਾ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ, ਮੈਂ ਹੁਣ ਦੂਜਾ ਪੱਖ ਅਰਜ ਕਰਨ ਲੱਗਾ। ਇੱਕ ਹੈ ਕਿ ਮੱਥਾ ਟੇਕਣਾ, ਅੰਦਰੋਂ ਸਮਰਪਿਤ ਹੋ ਜਾਣਾ, ਅੰਦਰੋਂ ਝੁੱਕ ਜਾਣਾ। ਸੱਚ ਹੈ, ਬਾਹਰ ਮੁਖੀ ਅਸੀਂ ਸਾਰੇ ਝੁੱਕਨੇ ਹਾਂ। ਜੇ ਕਿਤੇ ਸਕੈਨਿੰਗ ਕਰਨ ਵਾਲੀ ਮਸ਼ੀਨ ਲੱਗੀ ਹੋਵੇ ਨਾ ਕਿਤੇ, ਜਿਹੜੀ ਬੰਦੇ ਦੇ ਅੰਦਰ ਬਾਰੇ ਸਾਰੀ ਜਾਣਕਾਰੀ ਦਿੰਦੀ ਹੋਵੇ, ਯਾਦ ਰੱਖਿਓ, ਬੰਦੇ ਦਾ ਬਾਹਰ ਦਾ ਢਾਂਚਾ ਜ਼ਰੂਰ ਝੁੱਕਦਾ ਹੋਵੇਗਾ, ਪਰ ਅੰਦਰ ਹੰਕਾਰ ਦਾ ਸਿਰ ਗੁਰੂ ਸਾਹਮਣੇ ਐ ਆਕੜ ਕੇ ਖਲੋਤਾ ਹੋਵੇਗਾ, ਬਾਹਰੋਂ ਝੁੱਕ ਰਿਹਾ, ਅੰਦਰ ਵਿੱਚ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਕਲੀਅਰ ਕੀਤਾ। ਹਾਲਾਂਕਿ ਉੱਥੇ ਕਾਜ਼ੀ ਨੇ ਇੱਕ ਸਵਾਲ ਕੀਤਾ ਸੀ ਮਹਾਰਾਜ ਜੀ ਨੂੰ ਕਿ ਇਹ ਸਿੱਖ ਮੱਥਾ ਕਿਉਂ ਟੇਕਦੇ ਨੇ। ਭਾਈ ਸਾਹਿਬ ਕਥਾ ਕਰਦੇ ਆ, ਇਤਿਹਾਸ ਦੀ ਘਟਨਾ ਹੈ, ਇਹ ਮੱਥਾ ਕਿਉਂ ਟੇਕਦੇ ਆ? ਤੇ ਸਤਿਗੁਰਾਂ ਨੇ ਉੱਤਰ ਦਿੱਤਾ ਸੀ, ਮੈਂ ਸੰਖੇਪ ਜੀ ਗੱਲ ਕਰਾਂ ਕਿ ਮੋਹਰ ਲਈ ਤੇ ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ, ਆਪ ਸਭ ਨੂੰ ਪਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਕਾਜ਼ੀ ਜੀ ਇਸ ਮੋਹਰ ਦੇ ਅੱਖਰ ਪੜ੍ਹ ਕੇ ਸੁਣਾਓ। ਉਹ ਕਹਿੰਦਾ, ਜੀ ਇਹ ਅੱਖਰ ਪੁੱਠੇ ਹੁੰਦੇ ਆ, ਇਹ ਪੜ੍ਹੇ ਨਹੀਂ ਜਾਂਦੇ। ਤੇ ਸ਼ਾਹੀ ਲਾ ਕੇ ਉਸ ਮੋਹਰ ਨੂੰ ਜਦੋਂ ਝੁਕਾ ਦਿੱਤਾ, ਉਹੀ ਅੱਖਰ ਸਿੱਧੇ ਹੋ ਗਏ। ਸਤਿਗੁਰਾਂ ਨੇ ਕਿਹਾ, ਹੁਣ ਪੜ੍ਹੋ। ਉਹ ਪੜ੍ਹ ਗਿਆ। ਮਹਾਰਾਜ ਕਹਿੰਦੇ ਨੇ, ਮੋਹਰ ਦੇ ਅੱਖਰ ਪੁੱਠੇ ਨੇ, ਜੇ ਇਹਨੂੰ ਝੁਕਾ ਦਈਏ, ਸ਼ਾਹੀ ਲਾ ਕੇ ਝੁਕਾ ਦਈਏ ਤੇ ਪੁੱਠੇ ਅੱਖਰ ਵੀ ਸਿੱਧੇ ਹੋ ਜਾਂਦੇ ਆ, ਮੱਥੇ ਦੇ ਲੇਖ ਪੁੱਠੇ ਹੋ ਸਕਦੇ ਆ, ਜੇ ਭਾਵਨਾ ਸਹਿਤ ਗੁਰੂ ਨੂੰ ਕੋਈ ਅੰਦਰੋਂ ਸਿਜਦਾ ਕਰਦਾ ਤੇ ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਆ। ਪਰ ਅਰਜ ਮੈਂ ਜਿਹੜੀ ਅਗਲੀ ਕਰਨ ਲੱਗਾ, ਧਿਆਨ ਨਾਲ ਸੁਣਿਓ ਕਿ ਗੁਰਬਾਣੀ ਨੇ, ਯਾਦ ਰੱਖਿਓ, ਜਦੋਂ ਸਤਿਗੁਰੂ ਬਚਨ ਕਰਦੇ ਆ, ਇੱਕ ਪਾਸੇ ਇੱਕ ਚੀਜ਼ ਦਾ ਮੰਡਨ ਕਰ ਰਿਹਾ ਕਰੋ, ਉਸੇ ਸ਼ਬਦ ਦਾ ਖੰਡਨ ਕਰਨ ਲੱਗ ਪੈਂਦੇ ਆ ਸੱਚੇ ਪਾਤਸ਼ਾਹ। ਹੁਣ ਦੇਖੋ, ਅਸੀਂ ਮਹਾਰਾਜ ਜੀ ਦੇ ਬਚਨ ਪੜ੍ਹ ਰਹੇ ਹਾਂ, ਰਾਮ ਸਿਮਰ ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ, ਮਹਾਰਾਜ ਕਹਿ ਰਹੇ ਨੇ ਇੱਕ ਪਾਸੇ। ਫਿਰ ਦੂਜੇ ਪਾਸੇ ਕਹਿੰਦੇ, ਰਾਮ ਰਾਮ ਕਰਤਾ ਜਗ ਫਿਰੈ, ਰਾਮ ਨਾ ਪਾਇਆ ਜਾਏ। ਗੁਰਮੁਖੋ, ਇੱਕ ਪਾਸੇ ਬਾਣੀ ਕਹਿੰਦੀ, ਜਪ ਤਪ ਸੰਯਮ ਧਰਮ ਨਾ ਕਮਾਇਆ, ਤੇ ਦੂਜੇ ਪਾਸੇ ਬਾਣੀ ਕਹਿ ਰਹੀ ਹੈ, ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾਂ ਕਹਿ ਹਿਰਦੈ ਭਾਉ ਹੈ ਦੂਜਾ। ਇੱਕ ਪਾਸੇ ਗੁਰਬਾਣੀ ਇਸ਼ਨਾਨ ਦਾ ਖੰਡਨ ਕਰ ਰਹੀ ਹੈ ਜੀ, ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ। ਦੂਜੇ ਪਾਸੇ ਗੁਰਬਾਣੀ ਇਸ਼ਨਾਨ ਨੂੰ ਸਵੀਕਾਰ ਕਰਦੀ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਇੰਨੀ ਬਰੀਕੀ ਨਾਲ ਸਾਨੂੰ ਸ਼ਬਦ ਦੇ ਧਿਆਨ ਵਿਚਾਰ ਵੀ ਜਾਣਾ ਚਾਹੀਦਾ। ਹੁਣ ਇੱਕ ਪਾਸੇ ਹੁਣ ਆਪਾਂ ਸਾਰਾ ਮੰਡਨ ਕੀਤਾ ਜੀ ਨਮਸਕਾਰ ਕਰਨ ਦਾ, ਵੀ ਮੱਥਾ ਟੇਕਣ ਦਾ ਮਤਲਬ ਇਹ ਅੰਦਰ ਨੂੰ ਝੁਕਾ ਦੇਣਾ। ਦੂਜੇ ਪਾਸੇ ਮੈਂ ਬੇਨਤੀ ਕਰਾਂ, ਜੇ ਅੰਦਰ ਨਹੀਂ ਝੁਕਦਾ, ਉਸ ਮੱਥੇ ਨੂੰ ਗੁਰੂ ਜੀ ਨੇ ਕਿਹਾ ਇਹ ਪਖੰਡ ਹੈ, ਸੀਸ ਨਿਵਾਏ ਕਿਆ ਥੀ ਹੈ, ਜਾਂ ਰਿਦਾ ਕੁਸਦੇ ਜਾਏ। ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ, ਜੇ ਖਿਰਦਾ ਹੀ ਮਲੀਨਤਾ ਨਾਲ ਭਰਿਆ ਤੇ ਪਿਆਰੇ ਉਸ ਮੱਥਾ ਟੇਕਣ ਦਾ ਕੀ ਫਾਇਦਾ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ, ਸਿਰਫ ਸਰੀਰਕ ਤੌਰ ਤੇ ਝੁੱਕ ਜਾਣਾ ਹੀ ਪਰਮ ਸੱਤ ਦੀ ਪ੍ਰਾਪਤੀ ਨਹੀਂ, ਸਰੀਰਕ ਤੌਰ ਤੇ ਝੁੱਕ ਜਾਣਾ ਹੀ ਰੂਹਾਨੀਅਤ ਦੀ ਆਖਰੀ ਮੰਜ਼ਿਲ ਨਹੀਂ। ਝੁਕਣਾ ਜ਼ਰੂਰੀ ਹੈ, ਪਰ ਜੇ ਅੰਦਰ ਨਹੀਂ ਝੁੱਕ ਰਿਹਾ, ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ, ਅਕਾਲ ਉਸਤਤ ਵਿੱਚ ਸਿਜਦੇ ਕਰੇ ਅਨੇਕ ਤੋਪਚੀ, ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ, ਕਾਂ ਭਇਓ ਮਲ ਜੋ ਪੈ ਕਾਢਤ ਅਨੇਕ ਡੱਡ, ਸੋ ਤੋ ਨਾ ਡੰਡੋਤ ਅਸ ਟਾਂਗ ਅਥ ਤੀਸ ਕੋ, ਕਾਂ ਭਇਓ ਰੋਗੀ ਜੋ ਪੈ ਡਾਰਿਓ, ਉਰਦ ਮੁਖ ਮਨ ਤੇ ਨਾ ਮੂਡ ਨਿਖਾਰਿਓ ਆਦਿ ਈਸ ਕੋ, कामना अधीन सदा दामना प्रवीण एक भावना बिहीन कैसे पावे जगदीश को। थोड़े जे दे अर्थ आप कर लेने गुरमत नू पढ़न वाले तो समझ दे अर्थ जिन्हां ने नहीं कदी अकाल उसत पढ़ी। महाराज कहिंदे सिजदे करे अनेक तोप ची कपट भेस। इकले रब अगे सिजदे नहीं, महाराज कहिंदे ने तोप ची जदों तोप चलांदा गोली चलांदा बंदूक चलांदा कोई आदमी उह जमीन ते लेट के अपनी गर्दन नू चुका के गोली चला रहा है, पर उहदी गर्दन झुकण दा मतलब यह नहीं कि मत्था डिगदा पिया है। महाराज सच्चे पातशाह बचन कर रहे हैं कि सिजदे करे अनेक तोप ची कपट भेस। बंदूक चलाण वाला सिर झुकांदा पिया पर किसी नू गोली मारनी इहदा मतलब यह नहीं कि शरीर उत्ते झुकिया वंदना कर रहा है। सिजदे करे अनेक तोप ची कपट भेस, पोस्ती अनेक दा नवाबत है सीस को। पोस्त खाण वाले नू नशा ना मिले वह सिर सट के पिया रहिंदा है। इहदा मतलब यह नहीं कि वह रब की इबादत कर रहा है, शरीरिक तौर पर सिर झुकया कि नशे की तोट है। पोस्ती अनेक दा निवाबत है सीस को, कां भयो मल जो पै काढ़त अनेक डंड। हुण देखो जिहड़ा पहलवान है ना जी अखाड़े विच उतरदा है, वह कई बार तुसीं देखो अपने हथां दे भार हथां दे बल उस शरीर नूं डंड पेलदा जी, डंड कढ़दा कह लो जी डंड पेलदा। कई बार अपना नक उह जमीन नूं रगड़ के फिर शरीर नूं चुकदा। ते महाराज कहिंदे कई पहलवान ऐसे ऐसे ने जिहड़े इक्को वारी सौ सौ वारी डंड कढ़ जांदे आ डंड पेल जांदे आ। याद रखी सौ वारी नक जमीन रगड़न दा मतलब यह नहीं कि वह रब नूं मत्था पै टेकदे आ। कां पयो मल जो पै काढ़त अनेक डंड, सो तो ना डंडौत। वह डंडौत नहीं, अष्टांग अथ तीस को। एक डंडौत हुंदी एक अष्टांग हुंदा है। डंडौत दा अर्थ सीधा लिटना, अष्टांग का अर्थ हुंदा कि शरीर के अठ अंग धरती नूं छू जाण। महाराज कहिंदे हुण पहलवान डंड कढ़ रहा है वह अष्टांग थोड़ा कर रहा है। सो तो ना डंडौत अष्टांग अस्तीस को। अगे है कां पयो रोगी जै जो पै डार रहे हो रहो उर्ध मुख। कई बार तुसीं देखो आदमी बीमार हुंदा है, इहो जी बीमारी लग जाए उहदा मूंह सारा दिन उच्चे ही रहिंदा है, इस्तरी रहिंदा उत्ते। ते महाराज सच्चे पातशाह बचन करदे आ कि सिर्फ उपर अखां चुकन नाल मूंह चुकन नाल इबादत थोड़ा है। कई बीमार बंदे बेचारे कई कई साल उनका मूंह असमान वाली हुंदा है, वह कोई रब की इबादत थोड़ा कर रहे। कहां पयो रोगी जब पर डारे हो रहे हो उर्दमुख, मन ते ना मूंड निहारो आदि ईस को। कई ऐसे ने जिन्हां ने अपने सिर दे केस मुन दिते आ, कहन लगे सिर दे केस मुनिया सन्यासी थोड़ा हुंदा जे मन की वासना नहीं मुनी। कहां पयो रोगी जो पै डारे रहे हो उर्दमुख, मन ते ना मुंड निखारो आदि ईसको। कामना अधीन सदा दामना प्रवीण, जे बंदा वासना विच लुभद है एक भावना बिगीन कैसे पावे जगदीश को। जे एक करते पुरख अगे झुकिया ही नहीं ते फिर बार दे सजदे करन दा की फायदा। इत्थे मैं सिर्फ थोड़ा तां रुकिया मत्था टेकन नाल। आप जी लई नहीं, मैं अपने लिए कहना सतगुरु एहो जिहा मत्था टेकन दी जाच बख्श दिओ, एक वारी तेरे दर ते टेक दिए दुबारा चुकना ही ना पए, उहदा संबंध अंदर नाल है। धन गुरु अर्जन साहब अज मेहर कर रहे हैं कि असी गोपाल तो अनेकां वार नमस्कार कर देखा।
प्रभ की शरण गही सब त्याग,
प्रभ की शरण गही सब त्याग। हुण इस दुनिया च हर बंदा किसे ना किसे सहारे दी आस भी जींदा है, कोई शक नहीं। जन्म तो लैके मरण तक कदी मापिया का सहारा बन जांदा है, कदी मित्रां नूं सहारा बनांदा है, बजुर्ग हो जांदा है ते सच है कि परिवार सहारा बन जांदे ने, किते माया का सहारा बन जांदा है, किते पदवी का सहारा बन जांदा है। महाराज सच्चे पातशाह जी गुरु अर्जन देव कहिंदे सारे त्याग दित्ते, सिर्फ एक करते पुरख वाहगुरु जी की शरण पकड़ ली, किसी का सहारा नहीं लिया। सगल द्वार को छाड़ के गयो तुहारो द्वार, बाहे गए की लाजस गोविंद दास तुहार। बाकी सब त्याग दिते। महाराज कहने किसी कोई कोए मांझ निमाणी एक तू, किसी का कोई सहारा है। असी सारे सहारे छड़ दिते ਤੇ ਕਰਤਾਰ ਦੀ ਸ਼ਰਨ ਵੀ ਚਲੇ ਗਏ। ਉਂਝ ਵੈਸੇ ਉਹਦੀ ਸ਼ਰਨ ਵਰਗਾ ਸੁੱਖ ਵੀ ਕਿਤੇ ਨਹੀਂ। ਬੰਦਾ ਕਿਸੇ ਨੂੰ ਕੋਈ ਸ਼ਰਨ ਦਿੰਦਾ, ਸੱਚ ਉਹ ਚਾਰ ਦਿਨਾਂ ਨੂੰ ਚਿਤਾਰਦਾ ਵੀ ਹੈ। ਕਰਤਾ ਪੁਰਖ ਦੀ ਸ਼ਰਨ ਜਿਹੜੀ ਹੈ, ਏਦੂ ਵੱਡੀ ਸ਼ਰਨ ਕੋਈ ਨਹੀਂ, ਏਦੂ ਵੱਡੀ ਓਟ ਆਸਰਾ ਕੋਈ ਨਹੀਂ। ਇਸੇ ਕਰਕੇ ਗੁਰਦੇਵ ਨੇ ਬਾਣੀ ਚ ਇਹ ਬਚਨ ਵੀ ਕੀਤੇ ਆ ਕਿ ਜੇ ਤੂੰ ਸਦੀਵ ਕਾਲ ਨੂੰ ਸੁੱਖ ਚਾਹੁੰਦਾ ਤੇ ਇੱਕ ਕੰਮ ਕਰ, ਤੂੰ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਰਿਹਾ ਕਰ। ਜੋ ਸੁੱਖ ਕੋ ਚਾਹੈ ਸਦਾ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ, ਜੋ ਸੁੱਖ ਕੋ ਚਾਹੈ ਸਦਾ, ਇੱਕ ਦਿਨ ਨਹੀਂ ਦੋ ਦਿਨ ਨਹੀਂ, ਜੇ ਸਦਾ ਸੁੱਖ ਲੋਚਣਾ ਹੈ। ਜੋ ਚੁੱਕ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇਹ। ਜੇ ਸਦਾ ਸੁੱਖ ਲੈਣਾ ਹੈ ਤੇ ਫਿਰ ਵਾਹਿਗੁਰੂ ਜੀ ਪਰਮਾਤਮਾ ਦੀ ਸ਼ਰਨ ਵਿੱਚ ਚਲਾ ਜਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬਚਨ ਕਰ ਰਹੇ ਆ, ਅਸੀਂ ਬਾਕੀ ਸਭ ਤਿਆਗ ਦਿੱਤੇ, ਆਏ ਪ੍ਰਭ ਸਰਨਾਗਤੀ ਕਿਰਪਾ ਨਿਰਦਿਆਲ, ਅਸੀਂ ਆਪ ਜੀ ਦਾ ਆਸਰਾ ਲਿਆ ਹੈ।
ਗੁਰ ਸੋ ਪਰਸੰਨ ਭਏ ਵੱਡ ਭਾਗ।
ਸਤਿਗੁਰੂ ਕਹਿੰਦੇ ਬੜੇ ਵੱਡੇ ਭਾਗ ਨੇ ਕਿ ਗੁਰੂ ਜੀ ਸਾਡੇ ਤੇ ਖੁਸ਼ ਹੋ ਗਏ ਆ। ਪਰਮਾਤਮਾ ਉਹਨਾਂ ਅੱਗੇ ਵੰਦਨ ਕਰ ਰਹੇ ਹਾਂ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਸੇਵਾ ਧੂਪ ਤੇ ਦੀਵੇ ਨੇ, ਅਸੀਂ ਸਭ ਦੀ ਓਟ ਛੱਡ ਕੇ ਵਾਹਿਗੁਰੂ ਜੀ ਦੀ ਓਟ ਲੈ ਲਈ, ਤੇ ਵੱਡੇ ਭਾਗ ਨੇ ਕਿ ਗੁਰੂ ਜੀ ਸਾਡੇ ਤੇ ਪ੍ਰਸੰਨ ਹਨ।
ਆਠ ਪਹਿਰ ਗਾਈਐ ਗੋਬਿੰਦ।
ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਹੁਣ ਰਹਾਓ ਦੀਆਂ ਤੁਕਾਂ ਚ ਸਾਨੂੰ ਉਪਦੇਸ਼ ਦੇ ਰਹੇ ਆ। ਚੌਵੀ ਘੰਟੇ ਕਹਿ ਲਓ ਅੱਜ ਦੇ, ਅੱਠੇ ਪਹਿਰ ਸਤਿਗੁਰੂ ਕਹਿੰਦੇ ਗੋਬਿੰਦ ਦੇ ਗੁਣ ਗਾਈਏ, ਉਸ ਪਰਮਾਤਮਾ ਦੇ ਗੀਤ ਗਾਈਏ, ਅੱਠੇ ਪੈਰ ਕਰਤਾਰ ਦੀ ਸਿਫਤ ਕਰੀਏ।
ਧੰਨ ਧੰਨ ਪ੍ਰਭ ਕਾ ਪ੍ਰਭ ਕੀ ਜਿੰਦ।
ਮਹਾਰਾਜ ਕਹਿੰਦੇ ਨੇ ਇਹ ਜਿਹੜਾ ਤਨ ਲੈ ਕੇ ਤੁਰੇ ਫਿਰਨੇ ਆ, ਇਸ ਤਨ ਦੀ ਪਾਲਣਾ ਵਾਸਤੇ ਜਿਹੜਾ ਧਨ ਆਪਾਂ ਵਰਤਨੇ ਆ, ਤੇ ਜਿਸ ਜਿੰਦ ਕਰਕੇ ਸਾਰਾ ਕੰਮ ਚੱਲਦਾ ਪਿਆ ਹੈ। ਸਤਿਗੁਰੂ ਬਚਨ ਕਰ ਰਿਹਾ ਅੱਠੇ ਪੈਰ ਗੋਬਿੰਦ ਨੂੰ ਗਾਈਏ, ਇਸ ਕਰਕੇ ਗਾਈਏ, ਤਨ ਵੀ ਉਹਨੇ ਦਿੱਤਾ, ਧਨ ਵੀ ਉਹਨੇ ਦਿੱਤਾ, ਤੇ ਜਿੰਦ ਵੀ ਉਹਦੀ ਦਿੱਤੀ ਹੈ। ਜੇ ਜਿੰਦ ਨਾ ਹੋਵੇ ਤੇ ਤਨ ਚੱਲ ਜੂਗਾ? ਤਨ ਨਾ ਚੱਲਦਾ ਹੋਵੇ ਤੇ ਤੁਹਾਨੂੰ ਕਿਸੇ ਬੁਕਣਾ ਜੀ? ਅਰਬਾਂ ਰੁਪਈਏ ਬੰਦੇ ਦੇ ਸਰਾਣੇ ਪਏ ਹੋਣ, ਜਿਹਚੋਂ ਜਿੰਦ ਹੀ ਨਿਕਲ ਜਾਏ ਉਹਦੇ ਵਾਸਤੇ ਕੀ ਹੈ? ਮਹਾਰਾਜ ਕਹਿੰਦੇ ਭਾਈ ਉਹਦੇ ਸ਼ੁਕਰਾਨੇ ਵਿੱਚ ਉਹਦੇ ਗੀਤ ਗਾਓ, ਪਰਮਾਤਮਾ ਨੂੰ ਗਾਓ, ਅੱਠੇ ਪੈਰ ਗਾਓ, ਖਿਨ ਖਿਨ ਗਾਓ। ਮਹਾਰਾਜ ਕਹਿੰਦੇ ਅੱਠੇ ਪੈਰ ਉਹਦੀ ਭਗਤੀ ਕਰੀਏ, ਜਿਸ ਨੇ ਤਨ ਤੇ ਧਨ ਤੇ ਇਹ ਜਿੰਦ ਸਾਨੂੰ ਬਖਸ਼ਿਸ਼ ਕੀਤੀ ਹੈ। ਸੰਗਤ ਜੀ, ਗੁਰਬਾਣੀ ਵਿੱਚ ਸਭ ਤੋਂ ਉੱਤਮ ਕਰਮ ਜਿਹੜਾ ਕਿਹਾ ਹੈ ਨਾ ਜੀ, ਉਹ ਪਰਮਾਤਮਾ ਦੇ ਗੁਣ ਗਾਉਣੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਇੱਥੋਂ ਤੱਕ ਬਚਨ ਕਰਦੇ ਆ, ਸੱਚੇ ਪਾਤਸ਼ਾਹ ਧਰਮ ਦੀ ਚਾਦਰ, ਕਹਿੰਦੇ ਦੋ ਕੰਮ ਕਰਿਆ ਕਰ ਚੌਵੀ ਘੰਟਿਆਂ ਚ। ਇੱਕ, ਰਸਨਾ ਨਾਲ ਵਾਹਿਗੁਰੂ ਬੋਲ, ਸ਼ਬਦ ਗਾ, ਕੰਨਾਂ ਨਾਲ ਸੁਣ। ਬਸ ਦੋ ਕੰਮ ਕਰੀ ਜਾ ਜਾਦੇ ਨੇ, ਜ਼ਬਾਨ ਨਾਲ ਗਾ, ਕੰਨਾਂ ਨਾਲ ਸੁਣ। ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ ਇਹਦਾ ਲਾਭ ਕਹਿਣ ਲੱਗੇ, ਬਸ ਇਹ ਦੋ ਕਰੀ ਜੇ ਮਰਦੇ ਦਮ ਤੱਕ, ਅਖੀਰ ਵਾਹਿਗੁਰੂ ਦੀ ਦਰਗਾਹ ਥਾਂ ਮਿਲੇਗੀ, ਜਮਦੂਤਾਂ ਨਾਲ ਕਦੀ ਵਾਹ ਨਹੀਂ ਪਏਗਾ। ਇਹ ਗੋਬਿੰਦ ਦੇ ਗੁਣ, ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਨਰੇ ਮਨਾ ਪਰੈ ਨਾ ਜਮ ਕੀ ਧਾਮ। ਜਮ ਕੈ ਧਾਮ, ਜਮਾਂ ਦੇ ਘਰ ਨਹੀਂ ਜਾਏਗਾ। ਇਸੇ ਨੂੰ ਗੁਰਦੇਵ ਨੇ ਕਿਹਾ ਸਾਧੋ ਗੋਬਿੰਦ ਕੇ ਗੁਣ ਗਾਵ, ਉਸ ਨੂੰ ਗਾ। ਹੁਣ ਅਗਲੀ ਬੇਨਤੀ, ਗੁਰਬਾਣੀ ਵਿੱਚ ਮੈਂ ਅਰਜ਼ ਕੀਤੀ ਸਭ ਤੋਂ ਉੱਤਮ ਕਰਮ ਜਿਹੜਾ ਉਹ ਪਰਮਾਤਮਾ ਦਾ ਕੀਰਤਨ ਕਰਨਾ ਹੈ। ਦੇਖੋ ਅੱਠੇ ਪੈਰ, ਇੱਥੇ ਮੈਂ ਕੱਲ ਵੀ ਬੇਨਤੀ ਕੀਤੀ ਕਿ ਧੰਨ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ, ਅਸੀਂ ਕੀਰਤਨ ਸੁਣਨੇ ਆ। ਇਸ ਦਰਬਾਰ ਦੀ ਬਣਤਰ ਹੀ ਐਸੀ ਹੈ, ਚਲੋ ਮੈਂ ਆਉਣ ਵਾਲੇ ਦਿਨਾਂ ਸਮਾਂ ਮਿਲੇਗਾ ਗੱਲ ਕਰੀ ਜਾਵਾਂਗਾ, ਹਰ ਸਾਲ ਕਹਿ ਦਿੰਦੇ ਹਾਂ ਪਰ ਸਮਾਂ ਨਹੀਂ ਉਸ ਤਰ੍ਹਾਂ ਬਣਦਾ। ਸਿਰਫ ਕੱਲੀ ਹਰਿਮੰਦਰ ਸਾਹਿਬ ਦੀ ਹੀ ਵਿਆਖਿਆ ਕੀਤੀ ਜਾਏ ਕਿ ਮਹਾਰਾਜ ਦੀ ਪਰਿਕਰਮਾ, ਮਹਾਰਾਜ ਦੇ ਐਸ, ਤੁਸੀਂ ਦੇਖਦੇ ਹੋ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਗੁੰਬਦ ਖੜਵਾਂ ਹੈ, ਸ਼੍ਰੀ ਹਰਿਮੰਦਰ ਸਾਹਿਬ ਦਾ ਗੁੰਬਦ ਜਿਹੜਾ ਉਹ ਬੈਠਵਾਂ ਹੈ। ਕੱਲ ਵੀ ਅਰਜ਼ ਕੀਤੀ, ਕੋਈ ਦਰਵਾਜ਼ੇ ਨੂੰ ਬਾਹਰ ਕੁੰਡੀ ਨਹੀਂ ਲੱਗਦੀ, ਕੱਲ ਦਰਵਾਜ਼ੇ ਬਦਲੇ ਗਏ ਸਨ ਕਿਉਂਕਿ ਮਹਾਰਾਜ ਜੀ ਦਾ ਜਲੋਸ਼ ਸੀ। ਤੇ ਇਹ ਚਾਰੇ ਦਰਵਾਜ਼ੇ ਜਿਹੜੇ ਨੇ ਇਹ ਸੋਨੇ ਦੇ ਦਰਵਾਜ਼ੇ, ਭਾਵੇਂ ਬਾਅਦ ਵੀ ਸੇਵਾ ਵੀ ਹੁੰਦੀ ਰਹੀ ਹੈ ਪਰ ਪਹਿਲਾ ਦਰਵਾਜ਼ਾ ਜਿਹੜਾ ਮੇਨ ਕਿਵਾੜ ਜਲੋ ਵਾਲੇ ਦਿਨ ਸਜਦਾ, ਉਹ ਦਰਵਾਜ਼ਾ ਸ਼ੇਰੇ ਪੰਜਾਬ ਦਾ ਭੇਟ ਕੀਤਾ ਹੈ। ਇੱਕ ਬਾਹੀ ਦਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦੀ ਮਾਂ ਦਾ ਭੇਟ ਕੀਤਾ ਹੈ, ਇੱਕ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦਾ ਹੈ, ਇੱਕ ਦਰਵਾਜ਼ਾ ਕੰਵਰ ਨੌਨਿਹਾਲ ਸਿੰਘ ਦੀ ਮਾਂ ਮਹਾਰਾਜਾ ਖੜਕ ਸਿੰਘ ਦੀ ਰਾਣੀ ਦਾ ਹੈ। ਹੁਣ ਦੇਖੋ ਜਦੋਂ ਕੀਰਤਨ ਹੁੰਦਾ ਉੱਤੋਂ ਥਾਂ ਖਾਲੀ ਹੈ, ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਸਮਰੱਥ ਨੇ ਜਾਣਦੇ ਨੇ। ਕਈ ਵਾਰੀ ਹੁਣ ਆਪਾਂ ਕਹਿ ਦਿੰਦੇ ਸੰਗਤ ਇੰਨੀ ਹੈ ਥਾਂ ਥੋੜਾ ਪੈ ਜਾਂਦਾ, ਕਈ ਵਾਰੀ ਬੰਦਿਆਂ ਦੇ ਮਨ 'ਚ ਵੀ ਆਉਂਦਾ ਹੋਵੇਗਾ ਕਿ ਸਰੋਵਰ ਇੰਨਾ ਵੱਡਾ ਹੈ ਤੇ ਹਰਿਮੰਦਰ ਸਾਹਿਬ ਨਹੀਂ। ਪਿਆਰਿਓ ਇਸ ਇਮਾਰਤ ਵਿੱਚ ਜਦੋਂ ਕੀਰਤਨ ਹੁੰਦਾ ਉਹ ਆਵਾਜ਼ ਉੱਪਰ ਟਕਰਾਉਂਦੀ ਹੈ, ਕਿਉਂਕਿ ਆਵਾਜ਼ ਦਿਸਦੀ ਨਹੀਂ ਨਾ, ਕੰਨਾਂ ਦਾ ਵਿਸ਼ਾ। ਤੇ ਫਿਰ ਸੁਣਿਓ ਸ਼ਬਦ ਜਿਹੜਾ ਕੰਨਾਂ ਦਾ ਵਿਸ਼ਾ ਹੈ ਤੇ ਇਹਦਾ ਜਿਹੜਾ ਤੱਤ ਹੈ ਉਹ ਆਕਾਸ਼ ਹੈ। ਪੰਜਾਂ ਤੱਤਾਂ ਚ ਆਕਾਸ਼ ਤੱਤ ਹੈ, ਆਕਾਸ਼ ਦਾ ਗੁਣ ਸ਼ਬਦ ਹੈ, ਸ਼ਬਦ ਦਾ ਗਿਆਨ ਇੰਦਰਾ ਕੰਨ ਨੇ। ਜਦੋਂ ਭਾਈ ਸਾਹਿਬ ਕੀਰਤਨ ਕਰਦੇ ਨੇ ਸ਼ਬਦ ਗਾਇਆ ਜਾਂਦਾ, ਸ਼ਬਦ ਦੀ ਧੁਨ ਲੱਗਦੀ ਏ, ਉਹ ਤਰੰਗ ਉੱਠੇ, ਉਹੀ ਤਰੰਗ ਬਾਹਰ ਫੈਲਦੀ ਹੈ। ਪਿਆਰਿਓ ਯਾਦ ਰੱਖਿਓ ਉਹ ਨੀਰ ਉੱਤੇ ਜਲ ਤੇ ਅਸਰ ਕਰਦੀ ਹੈ, ਕਿਉਂਕਿ ਜਲ ਮੁਰਦਾ ਥੋੜਾ ਹੈ, ਜਿਹੜਾ ਜਲ ਹੈ ਉਹ ਜੀਵਨ ਹੈ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਉਹ ਤਰੰਗਾਂ ਜਦੋਂ ਫੈਲਦੀਆਂ ਨੇ, ਮੈਂ ਬੇਨਤੀ ਕਰਾਂ ਕਿ ਤੁਸੀਂ ਕੀਰਤਨ ਸੁਣਦੇ ਹੋ ਜੀ, ਅੱਜ ਨੈੱਟ ਤੇ ਕਿੰਨੇ ਗੁਰਦੁਆਰਿਆਂ ਤੋਂ ਲਾਈਵ ਚੱਲਦਾ, ਸ਼ਬਦ 'ਚ ਕੋਈ ਵਖਰੇਵਾਂ ਨਹੀਂ, ਪਰ ਜਦੋਂ ਤੁਸੀਂ ਆਪਾਂ ਕੋਈ ਵੀ 15 ਜਗ੍ਹਾ 'ਤੇ ਕੀਰਤਨ ਚੱਲਦਾ ਹੋਵੇ, ਦਰਬਾਰ ਸਾਹਿਬ ਜੀ ਦਾ ਕੀਰਤਨ ਸੁੱਚ ਆਉਣ ਕਰਨ ਦੀ ਦੇਰ ਏ, ਇੱਕੋ ਦਮ ਬਿਨਾਂ ਕਿਸੇ ਦੇ ਦੱਸਿਆਂ ਬੰਦਾ ਕਹਿੰਦਾ ਦਰਬਾਰ ਸਾਹਿਬ ਤੋਂ ਕੀਰਤਨ ਚੱਲ ਰਿਹਾ ਹੈ। ਮੇਰੀ ਅਰਜ਼ ਹੈ ਕਿ ਸਤਿਗੁਰਾਂ ਨੇ ਇਹ ਸਾਡੇ 'ਤੇ ਬਖਸ਼ਿਸ਼ ਕੀਤੀ। ਇੱਥੇ ਕੀਰਤਨ ਦੀ ਝੜੀ ਲੱਗਦੀ ਹੈ। ਇੱਥੇ ਇੱਕ ਸਾਧੂ ਆਏ ਸਨ ਜੀ, ਹਿੰਦੂ ਸਾਧੂ ਸਨ, ਉਹਨਾਂ ਨੇ ਵੈਸੇ ਉਹ ਰਾਸਲੀਲਾ ਕਰਦੇ ਸਨ ਕ੍ਰਿਸ਼ਨ ਜੀ ਦੀ, ਕ੍ਰਿਸ਼ਨ ਭਗਤ ਸਨ। ਇੱਥੇ ਆਏ ਜੀ, ਮੱਥਾ ਟੇਕਿਆ, ਮੱਥਾ ਟੇਕ ਕੇ ਕੀਰਤਨ ਹੋ ਰਿਹਾ ਸੀ ਜੀ ਅੰਦਰ, ਚਲੋ ਸਾਧਨਾ ਕਰਕੇ ਉਹਨਾਂ ਦਾ ਟਿਕਿਆ ਤੇ ਹੋਇਆ ਹੀ ਸੀ ਨਾ, ਕੀਰਤਨ ਹੋ ਰਿਹਾ, ਕੀਰਤਨ ਸੁਣਿਆ, ਭੁੱਲ ਗਏ ਲੀਲਾ ਕਰਨੀ, ਸਾਰਾ ਦਿਨ ਕੀਰਤਨ ਸੁਣੀ ਗਏ। ਜਦੋਂ ਬਾਹਰ ਨਿਕਲੇ ਤੇ ਸਾਥੀਆਂ ਨੇ ਕਿਹਾ ਜੀ ਆਪਾਂ ਤਾਂ ਆਪਣਾ ਜਿਹੜਾ ਸਮਾਗਮ ਕਰਨਾ ਸੀ ਤੁਸੀਂ ਭੁੱਲ ਗਏ। ਉਹਨਾਂ ਨੇ ਕਿਹਾ ਛੱਡੋ ਪਰਾ, ਕਾਹਦੀ ਲੀਲਾ ਕਰਨੀ ਹੁਣ, ਉਹਨਾਂ ਦੇ ਸ਼ਬਦ ਸੁਣਨ ਵਾਲੇ ਨੇ। ਉਹ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਭਾਵੇਂ ਹਿੰਦੀ 'ਚ ਬੋਲੇ, ਪਰ ਸਿੱਧੇ ਅਰਥ ਨੇ, ਕਹਿੰਦਾ ਇਸ ਧਰਤੀ 'ਤੇ ਅਨੇਕਾਂ ਪੀਰ ਪੈਗੰਬਰ ਅਵਤਾਰ ਆਏ ਆਪਣੇ ਸਮੇਂ ਅਨੁਸਾਰ ਲੋਕਾਂ ਦਾ ਭਲਾ ਕੀਤਾ ਅਤੇ ਚਲੇ ਗਏ। ਅਗਲੀ ਗੱਲ ਉਹਨੇ ਜਿਹੜੀ ਕਹੀ, ਕਹਿੰਦਾ ਗੁਰੂ ਨਾਨਕ ਸਾਹਿਬ ਆਏ, ਗੁਰੂ ਨਾਨਕ ਦੇਵ ਜੀ ਆਏ, ਕਹਿੰਦਾ ਅੱਜ ਮੈਂ ਦਰਬਾਰ ਸਾਹਿਬ 'ਚ ਹੀ ਦੇਖਿਆ, ਉਹ ਆਏ ਵੋ ਗਏ ਨਹੀਂ, ਵੋ ਆਏ ਵੋ ਗਏ ਨਹੀਂ, ਉਹਦੇ ਸ਼ਬਦ ਸਨ। ਕਹਿੰਦਾ ਮੈਂ ਕੀਰਤਨ 'ਚ ਮਹਿਸੂਸ ਕੀਤਾ ਅੱਜ ਕਿ ਬਾਬਾ ਜੀ ਆਏ, ਬਾਣੀ ਉਚਾਰਨ ਕੀਤੀ, ਉਹ ਗਏ ਨਹੀਂ, ਸੱਚ ਇਹ ਵੀ ਉਹ ਕੀਰਤਨ ਦਾ ਰੂਪ ਧਾਰਨ ਕਰਕੇ ਦਰਬਾਰ ਸਾਹਿਬ ਮੈਂ ਹੀ ਬੈਠ ਗਏ। ਮੈਂ ਬੇਨਤੀ ਕਰਾਂ ਇਸ ਗੱਲ ਨੂੰ ਗੁਰਬਾਣੀ ਵਿੱਚ ਸਭ ਤੋਂ ਵੱਡੀ ਮਹਾਨਤਾ ਨੂੰ ਗਾਓ, ਇਹਦੂ ਵੱਡਾ ਕੋਈ ਕਰਮ ਨਹੀਂ। ਮਹਾਰਾਜ ਕਹਿੰਦੇ ਫਿਰ ਗਾਣ ਦਾ ਫਲ ਪਤਾ ਕੀ ਮਿਲਦਾ, ਪੰਜਵੀਂ ਪੌੜੀ ਪੜੋ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਅੱਗੇ ਨਾਨਕ ਗਾਵੀਐ, ਗਾਈਏ ਉਹਨੂੰ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ। ਫਿਰ ਸੁਣਿਓ, ਤਿੰਨ ਕੰਮ ਨੇ, ਗਾਵੀਐ ਸੁਣੀਐ, ਅੱਗੇ ਮਨ ਰੱਖੀਐ ਭਾਉ, ਪ੍ਰੇਮ ਤੋਂ ਬਿਨਾਂ ਨਹੀਂ, ਗਾ ਵੀ ਸੁਣ ਵੀ ਪਰ ਭਾਵਨਾ ਸਹਿਤ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ, ਆਹ ਕੀਰਤਨ ਕੰਮ ਕਰਦਾ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਮਹਾਰਾਜ ਜੀ ਬਚਨ ਕਰ ਰਿਹਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ, ਸਭ ਤੋਂ ਸ਼੍ਰੋਮਣੀ ਕਰਮ ਕਹਿ ਕੇ ਪਰਮਾਤਮਾ ਦੇ ਗੁਣ ਗਾਣੇ। ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਵਿੱਚ ਸਤਿਗੁਰੂ ਬਖਸ਼ਿਸ਼ ਕਰ ਰਿਹਾ ਕਿ ਅੱਠੇ ਪੈਰ ਗੋਬਿੰਦ ਦੇ ਗੁਣ ਗਾਈਏ। ਕਿਉਂ ਜੀ, ਤਨ ਵੀ ਉਹਦਾ ਦਿੱਤਾ ਹੈ, ਧਨ ਵੀ ਉਹਦਾ ਦਿੱਤਾ ਹੈ, ਤੇ ਸੱਚ ਇਹ ਵੇ ਆ ਜਿੰਦ ਜਿਹੜੀ ਤੇਰੇ ਅੰਦਰ ਰੁਮਕ ਰਹੀ ਹੈ, ਇਹ ਵੀ ਪਰਮਾਤਮਾ ਦੀ ਦਿੱਤੀ ਹੈ।
ਰਹਾਉ
ਇਹ ਦੋ ਤੁਕਾਂ ਜਿਹੜੇ ਅਰਥ ਕੀਤੇ, ਇਹ ਸਤਿਗੁਰਾਂ ਨੇ ਰਹਾਉ ਦੇ ਬਚਨ ਕੀਤੇ ਹਨ।
ਹਰ ਗੁਣ ਰਮਤ ਭਏ ਆਨੰਦ।
ਹਰ ਗੁਣ ਰਮਤ, ਹਰ ਦਾ ਅਰਥ ਪਰਮਾਤਮਾ, ਗੁਣ ਦਾ ਅਰਥ ਉਹਦੇ ਗੁਣਾਂ ਦਾ ਕੋਈ ਥਾਂ ਨਹੀਂ। ਮਹਾਰਾਜ ਕਹਿੰਦੇ ਨੇ ਰਮਤ ਦਾ ਅਰਥ ਰਮਣਾ, ਯਾਦ ਕਰਨਾ। ਪਰਮਾਤਮਾ ਦੇ ਗੁਣਾਂ ਨੂੰ ਜਦੋਂ ਕੋਈ ਰਮਦਾ ਹੈ, ਉਹਨੂੰ ਰਮਦਿਆਂ ਯਾਦ ਕਰਦਿਆਂ ਗਾਉਂਦਿਆਂ ਮਨ ਵਿੱਚ ਆਨੰਦ ਪੈਦਾ ਹੋਇਆ ਹੈ।
ਪਾਰ ਬ੍ਰਹਮ ਪੂਰਨ ਬਖਸ਼ੰਦ।
ਪਾਰ ਬ੍ਰਹਮ ਪਰਮੇਸ਼ਵਰ ਜੋ ਸਾਰੀਆਂ ਥਾਵਾਂ ਤੇ ਪਰਿਪੂਰਨ ਨੇ, ਮਹਾਰਾਜ ਕਹਿੰਦੇ ਉਹ ਬੜੇ ਬਖਸ਼ੰਦ ਨੇ, ਉਹ ਬਹੁਤ ਦਿਆਲੂ ਹਨ।
ਕਰ ਕਿਰਪਾ ਜਨ ਸੇਵਾ ਲਾਏ।
ਹੋਰ ਇੱਥੇ ਬਖਸ਼ਿਸ਼ ਕਰ ਦਿੱਤੀ ਮਹਾਰਾਜ, ਸੱਚੀ ਮੁੱਚੀ ਅੰਦਰ ਦੀ ਨਿੱਕੀ ਨਿੱਕੀ ਮੈਂ ਨੂੰ ਨਾਲ ਹੀ ਕੱਢੀ ਜਾਂਦੇ ਆ। ਹੁਣ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਧਰਮ ਕਰਮ ਕਰਦਿਆਂ, ਕਿਤੇ ਇਹ ਸੂਖਸ਼ਮ ਖੌਮੇ ਨਾ ਆ ਜਾਏ ਕਿ ਮੈਂ ਕਰਨਾ ਵਾ। ਨਹੀਂ ਪਿਆਰਿਓ, ਕਰਤਾਪਣ ਜਿੱਥੇ ਵੀ ਬੰਦੇ ਦੇ ਅੰਦਰ ਆ ਜਾਏਗਾ ਨਾ, ਮੈਂ ਕਰਤਾ, ਬਸ ਸਮਝੋ ਉਦੋਂ ਬੰਦਾ ਗਿਆ। ਜਿੱਥੇ ਕਰਤਾਪਣ ਆ ਜਾਏਗਾ ਕਿ ਮੈਂ ਕਰਨ ਵਾਲਾ ਵਾਂ, ਜਿੱਦਣ ਵੀ ਆ ਜਾਏ, ਜਿੱਥੇ ਵੀ ਆ ਜਾਏ, ਉੱਥੇ ਬੰਦਾ ਬਾਹਰੋਂ ਤੇ ਕਰਮ ਕਰੀ ਜਾਂਦਾ ਪਰ ਅੰਦਰੋਂ ਸੁੱਕ ਜਾਂਦਾ। ਇੱਥੇ ਸਤਿਗੁਰੂ ਬਚਨ ਕਰ ਰਿਹਾ ਕਿ ਜਿਹੜੀ ਸੇਵਾ ਵੀ ਆਪਾਂ ਕਰ ਰਹੇ ਹਾਂ, ਇਹ ਸੇਵਾ ਆਪ ਨਹੀਂ ਕਰ ਰਹੇ, ਉਹ ਹੀ ਸੇਵਾ ਕਰਦਾ ਜਿਹਦੇ ਤੇ ਕਿਰਪਾ ਕਰਦਾ ਹੈ, ਜਿਹਦੇ ਤੁਹਾਡੀ ਮਿਹਰ ਹੁੰਦੀ ਹੈ। ਤੁਸੀਂ ਕਿਰਪਾ ਕਰਕੇ ਆਪਣੀ ਸੇਵਾ ਵਿੱਚ ਲਾਇਆ ਹੈ।
ਜਨਮ ਮਰਨ ਦੁੱਖ ਮੇਟ ਮਿਲਾਏ।
ਕਿਰਪਾ ਕਰਕੇ ਸੇਵਾ ਵਿੱਚ ਲਾ ਦਿੱਤਾ। ਜੰਮਣ ਤੇ ਮਰਨ ਬੜਾ ਵੱਡਾ ਦੁੱਖ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੇ ਮਿਹਰ ਕੀਤੀ, ਜਨਮ ਤੇ ਮਰਨ ਮਿਟਾ ਕੇ ਕਰਤਾਰ ਨੇ, ਗੋਪਾਲ ਨੇ, ਵਾਹਿਗੁਰੂ ਜੀ ਨੇ ਆਪਣੇ ਵਿੱਚ ਮਿਲਾ ਲਿਆ ਹੈ।
ਕਰਮ ਧਰਮ ਇਹੋ ਤਤ ਗਿਆਨ।
ਕਰਮ ਧਰਮ ਇਹੋ ਤਤ ਗਿਆਨ। ਫਿਰ ਬੇਨਤੀ, ਸ਼ਬਦ ਹੈ ਕਰਮ ਧਰਮ, ਇਹਦਾ ਅਰਥ ਹੈ ਧਰਮ ਦੇ ਨਾਮ ਤੇ ਕਰਮ ਕਾਂਡ ਕਰਨੇ, ਧਰਮ ਦੇ ਨਾਂ ਤੇ ਕਰਮ ਕਰਨੇ। ਅੱਗੇ ਮਹਾਰਾਜ ਕਹਿੰਦੇ ਇਹ ਤਤ ਗਿਆਨ ਹੈ। ਫਿਰ ਅਰਜ, ਇਹਦਾ ਮਤਲਬ ਕਰਮ ਧਰਮ ਨੂੰ ਸਵੀਕਾਰ ਕੀਤਾ, ਇਹ ਚ ਕੋਈ ਸ਼ੱਕ ਨਹੀਂ, ਕਰਮ ਧਰਮ ਸਵੀਕਾਰ ਕੀਤਾ ਗਿਆ ਜੀ। ਹੁਣ ਆਪਾਂ ਕਹਿੰਦੇ ਹਾਂ ਜੀ ਸਾਡਾ ਧਰਮ ਕਹਿੰਦਾ ਸਿੱਖ ਅੰਮ੍ਰਿਤ ਵੇਲੇ ਉੱਠੇ। ਅੰਮ੍ਰਿਤ ਵੇਲੇ ਉੱਠਣਾ ਕਰਮ ਹੈ ਨਾ, ਧਰਮ ਨੇ ਕਿਹਾ। ਸਾਡਾ ਧਰਮ ਕਹਿੰਦਾ ਹੈ ਕਿ ਸਿੱਖ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੇ, ਕਰਮ ਹੈ। ਸਾਡਾ ਧਰਮ ਕਹਿੰਦਾ ਹੈ ਕਿ ਸਿੱਖ ਸੇਵਾ ਕਰੇ, ਇਹ ਕਰਮ ਹੈ। ਸਾਡਾ ਧਰਮ ਕਹਿੰਦਾ ਹੈ ਕਿ ਸਿੱਖ ਮਰਿਆਦਾ ਵੀ ਜੀਵਨ ਬਤੀਤ ਕਰੇ, ਇਹ ਕਰਮਕ ਹੈ, ਇਹਦੇ ਕੰਮ ਚੰਗੇ ਹੋਣ। ਪਰ ਮਹਾਰਾਜ ਕਹਿੰਦੇ ਨੇ ਜਦੋਂ ਸਿਰਫ ਧਰਮ ਦੇ ਕਰਮ ਕਰ ਰਿਹਾ, ਸਰੀਰਕ ਤੌਰ ਤੇ ਕਰ ਰਿਹਾ ਪਰ ਅੰਦਰੋਂ ਪਲੀਤ ਹੋਇਆ ਪਿਆ, ਉਹਨੂੰ ਫਿਰ ਗੁਰੂ ਜੀ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟ ਹੈ। ਇੱਥੇ ਗੁਰੂ ਜੀ ਕਹਿੰਦੇ ਧਰਮ ਦਾ ਕਰਮ ਅਸਲ ਚ ਤਤ ਗਿਆਨ ਹੈ। ਹੁਣ ਇਸ ਤੁਕ ਦੇ ਅਰਥ ਅਗਲੀ ਤੁਕ ਪੜ੍ਹ ਕੇ ਹੋਣਗੇ। ਉਹ ਤਤ ਗਿਆਨ ਕੀ ਹੈ?
ਸਾਧ ਸੰਗ ਜਪੀਐ ਹਰ ਨਾਮ।
ਸਤਿਗੁਰੂ ਬਚਨ ਕਰਦੇ ਨੇ ਅਸਲ ਚ ਤਤ ਗਿਆਨ ਇਥੋਂ ਪ੍ਰਾਪਤ ਹੋਣਾ, ਸਾਧ ਸੰਗਤ ਵਿਚ ਬੈਠ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਜਪੀਏ, ਪਰਮਾਤਮਾ ਦੇ ਨਾਮ ਨੂੰ ਜਪਣਾ। ਫਿਰ ਧਿਆਨ ਨਾਲ ਸੁਣੋ, ਹਾਲਾਂਕਿ ਸੰਗਤ ਵਿਚ ਬੈਠਣਾ ਵੀ ਇੱਕ ਧਰਮ ਕਰਮਕ ਹੈ। ਸਤਿਗੁਰੂ ਕਹਿੰਦੇ ਅਸਲੀ ਧਰਮ ਕਰਮਕ ਹੈ, ਤਤ ਗਿਆਨ ਇਹ ਹੈ ਕਿ ਸਾਧ ਸੰਗਤ ਵਿਚ ਬੈਠ ਕੇ ਵਾਹਿਗੁਰੂ ਜੀ ਦੇ ਗੁਣ ਗਾਈਏ।
ਸਾਗਰ ਤਰ ਬੋਹਿਤ ਪ੍ਰਭ ਚਰਨ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆ ਸੰਸਾਰ ਸਮੁੰਦਰ ਹੈ, ਇਸ ਵਿਚ ਲਹਿਰਾਂ ਉਪਜਦੀਆਂ ਨੇ ਵਾਸ਼ਨਾ ਦੀਆਂ। ਇਸ ਸਮੁੰਦਰ ਨੂੰ ਤਰਨ ਵਾਸਤੇ ਬੋਹਿਤ ਦੀ ਲੋੜ ਹੈ, ਜਹਾਜ਼ ਦੀ ਲੋੜ ਹੈ। ਹੁਣ ਉਹ ਬੋਹਿਤ ਜਿਹੜਾ ਹੈ, ਉਹ ਜਹਾਜ਼ ਜਿਹੜਾ ਹੈ, ਪਰਮਾਤਮਾ ਜੀ ਦੇ ਚਰਨ ਨੇ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰ ਰਹੇ ਆ ਕਿ ਵਾਹਿਗੁਰੂ ਜੀ ਦੇ ਚਰਨ ਜਹਾਜ਼ ਨੇ, ਤੇ ਜਿਸ ਜਹਾਜ਼ ਨਾਲ ਜੁੜ ਕੇ ਇਸ ਭਾਵਰ ਸਾਗਰ ਨੂੰ ਤਰ ਜਾਣਾ ਹੈ। ਵਾਹਿਗੁਰੂ ਜੀ ਦੇ ਚਰਨ ਕੀ ਨੇ ਜੀ? ਹੁਣ ਸ਼ਬਦ ਆਇਆ ਵਾਹਿਗੁਰੂ ਜੀ ਪਰਮਾਤਮਾ ਦੇ ਚਰਨ ਜਹਾਜ਼ ਨੇ, ਤੇ ਸਤਿਗੁਰੂ ਬਚਨ ਕਰਦਿਆ ਹਿਰਦੈ ਚਰਨ, ਜਿਹੜੇ ਪਰਮਾਤਮਾ ਦੇ ਚਰਨ ਨੇ ਉਹ ਗੁਰੂ ਕਾ ਸ਼ਬਦ ਨੇ। ਜਿਹੜਾ ਸ਼ਬਦ ਗੁਰੂ ਦਾ ਪੱਲੇ ਬੰਨ ਲੈਂਦਾ, ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਇਉਂ ਸੌਖਾ ਕਰ ਲਈਏ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਹਾਂ ਆਸ, ਇਹ ਹਾਂ ਆਧਾਰ। ਇਸ ਭਵ ਸਾਗਰ ਨੂੰ ਤਰਨ ਵਾਸਤੇ ਵਾਹਿਗੁਰੂ ਜੀ ਦੇ ਚਰਨ ਨੇ, ਵਾਹਿਗੁਰੂ ਜੀ ਦੇ ਚਰਨ ਗੁਰੂ ਕਾ ਸ਼ਬਦ ਹੈ, ਵਾਹਿਗੁਰੂ ਜੀ ਦੇ ਚਰਨ ਪਰਮਾਤਮਾ ਦਾ ਆਪਣਾ ਨਾਮ ਹੈ। ਜਿਹੜਾ ਨਾਮ ਨਾਲ ਲੱਗੇਗਾ ਉਹ ਭਵ ਸਾਗਰ ਤਰੇਗਾ।
ਅੰਤਰ ਜਾਮੀ ਪ੍ਰਭ ਕਾਰਨ ਕਰਨ,
ਵਾਹਿਗੁਰੂ ਜੀ ਸਭ ਦੇ ਅੰਦਰ ਦੀਆਂ ਜਾਣਦੇ ਨੇ। ਮਤ ਕੋਈ ਸੋਚੇ ਕਿ ਮੈਂ ਇੰਨੇ ਪਾਪ ਕਰਨਾ ਮੇਰਾ ਕਿਸੇ ਨੂੰ ਪਤਾ ਨਹੀਂ ਲੱਗਦਾ, ਇਹ ਤੇ ਬਸ ਉਹਦਾ ਹੀ ਸ਼ੁਕਰਾਨਾ ਕਰੀਏ ਜਿਹੜਾ ਪਰਦੇ ਢੱਕੀ ਬੈਠਾ। ਉਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ, ਭਲੇ ਬੁਰੇ ਕੀ ਪੀਰ ਪਛਾਣਤ। ਪਿਆਰਿਓ, ਜਿਹੜਾ ਬੁਰਾ ਉਹਦਾ ਵੀ ਅੰਦਰ ਉਹਨੂੰ ਪਤਾ ਹੈ, ਜਿਹੜਾ ਭਲਾ ਹੈ ਉਹਦਾ ਵੀ ਉਹਨੂੰ ਪਤਾ ਹੈ, ਅੰਤਰ ਜਾਮੀ ਹੈ ਨਾ। ਘੱਟ ਘੱਟ ਕੇ ਪਟ ਪਟ ਕੀ ਜਾਣਤ, ਮਹਾਰਾਜ ਸ਼ਬਦ ਵਰਤੇ ਹੈ, ਹਰ ਇੱਕ ਦੇ ਹਿਰਦੇ ਦੀ ਤੇ ਹਿਰਦੇ ਵਿੱਚ ਜਿਹੜੇ ਪਾਪ ਲੁਕਾ ਕੇ ਪਰਦੇ ਪਾਈ ਬੈਠਾ ਹੈ, ਤੇਰੇ ਪਰਦੇ ਚੀਰ ਕੇ ਵੀ ਉਹ ਜਾਣਦਾ ਪਿਆ ਤੂੰ ਕਰ ਕੀ ਰਿਹਾ ਹੈ। ਮਹਾਰਾਜ ਕਹਿੰਦੇ ਉਹ ਪਰਮਾਤਮਾ ਅੰਦਰ ਦੀਆਂ ਜਾਣਨ ਵਾਲੇ ਨੇ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਸਤੂਲਾ, ਨਿੱਕੇ ਤੋਂ ਨਿੱਕਾ ਜੀਵ, ਮੈਂ ਬੇਨਤੀ ਕਰਾਂ ਨਿੱਕੇ ਤੋਂ ਨਿੱਕਾ ਜੀਵ ਜਿਹੜਾ ਅੱਖਾਂ ਨਾਲ ਦਿਸਦਾ ਵੀ ਨਹੀਂ, ਪਰਮਾਤਮਾ ਉਹਦੇ ਬਾਰੇ ਵੀ ਜਾਣਦਾ ਹੈ, ਕਿਉਂਕਿ ਪੈਦਾ ਹੀ ਉਹਨੇ ਕੀਤਾ ਹੈ। ਮਹਾਰਾਜ ਕਹਿੰਦੇ ਉਹ ਸਭ ਦੇ ਅੰਦਰ ਦੀ ਜਾਣਨ ਵਾਲੇ ਹਨ।
ਰਾਖ ਲਈਏ ਆਪਣੀ ਕਿਰਪਾ ਧਾਰ,
ਆਪਣੀ ਕਿਰਪਾ ਕਰਕੇ, ਆਪਣੀ ਬਖਸ਼ਿਸ਼ ਕਰਕੇ ਅੰਤਰ ਜਾਮੀ ਵਾਹਿਗੁਰੂ ਜੀ ਨੇ ਨਾ ਸਾਨੂੰ ਰੱਖ ਲਿਆ, ਇਹਨਾਂ ਵਾਸ਼ਨਾ ਦੇ ਝੱਖੜ ਵਿੱਚੋਂ ਬਚਾ ਲਿਆ ਹੈ।
ਪੰਚ ਦੂਤ ਭਾਗੇ ਬਿਕਰਾਲ,
ਰੱਖਿਆ ਕਿੰਨਾ ਤੋਂ ਹੈ ਜਿਹੜੇ ਕਾਮ ਕ੍ਰੋਧ ਲੋਹ ਮੋਹ ਅਹੰਕਾਰ ਦਿਨ ਰਾਤ ਪੰਜੇ ਦੂਤ ਤੰਗ ਕਰਦੇ ਸਨ, ਤੇ ਸੱਚ ਜਿੰਨਾ ਇਹ ਤੰਗ ਕਰਦੇ ਨੇ ਇੰਨਾ ਕੋਈ ਵੀ ਦੁਨੀਆਂ ਚ ਤੰਗ ਨਹੀਂ ਕਰਦਾ। ਮੇਰਾ ਖਿਆਲ ਜਿੰਨਾ ਟੋਰਚਰ ਸਾਡੇ ਮਨ ਨੂੰ ਇਹ ਕਰਦੇ ਨੇ ਨਾ, ਇੰਨਾ ਕੋਈ ਵੀ ਤਸੀਹੇ ਨਹੀਂ ਦਿੰਦਾ। ਕਦੀ ਕਾਮ ਆ ਗਿਆ, ਕਦੀ ਕ੍ਰੋਧ ਆ ਗਿਆ, ਕਦੀ ਲੋਭ ਆ ਗਿਆ, ਇਹਨਾਂ ਦੀ ਫੌਜ ਇੰਨੀ ਵੱਡੀ ਹੈ। ਪਿਆਰਿਓ, ਇੱਕ ਨਾ ਸ਼ਬਦ ਵਰਤਿਆ ਜਾਂਦਾ ਸੀ ਰਕਤ ਬੀਜ, ਇੱਕ ਰਾਕਸ਼ ਸੀ ਜੀ। ਰਕਤ ਬੀਜ ਬਾਰੇ ਕਿਹਾ ਜਾਂਦਾ ਕਿ ਜਿੱਥੇ ਇਹਦੇ ਖੂਨ ਦਾ ਤੁਪਕਾ ਡਿੱਗਦਾ ਸੀ ਉੱਥੇ ਰਾਕਸ਼ ਪੈਦਾ ਹੋ ਜਾਂਦੇ ਸਨ। ਇਹ ਜਿਹੜਾ ਅੰਦਰ ਇਹ ਰਕਤ ਬੀਜ ਦੇ ਵੀ ਪਿਓ ਨੇ, ਇੱਕ ਫੁਰਨਾ ਉੱਠਦਾ ਇਹਦੇ ਨਾਲ ਪਤਾ ਨਹੀਂ ਕਿੰਨੇ ਘੋਰ ਪੈਦਾ ਹੋ ਜਾਂਦੇ ਆ। ਸਤਿਗੁਰੂ ਕਹਿੰਦੇ ਆਹ ਕਿਰਪਾ ਕਰਕੇ ਸਾਨੂੰ ਰੱਖ ਲਿਆ, ਜਿਹੜੇ ਪੰਜ ਵਿਕਾਰ ਦਿਨ ਰਾਹ ਤੰਗ ਕਰਦੇ ਸਨ ਨਾ, ਵਾਹਿਗੁਰੂ ਜੀ ਨੇ ਮਿਹਰ ਕੀਤੀ ਇਹਨਾਂ ਵਿਕਰਾਲ ਡਰਾਵਣੇ ਤੇ ਇਹਨਾਂ ਤੋਂ ਬਚ ਸਕਦੇ ਹਾਂ ਕੇਵਲ ਉਹਦੀ ਕਿਰਪਾ ਨਾਲ। ਜੇ ਬੰਦਾ ਕਹੇ ਜੀ ਮੈਂ ਇਹਨੂੰ ਜਿੱਤ ਲਿਆ, ਆਪ ਜੀ ਸਾਰੇ ਗੁਰੂ ਗ੍ਰੰਥ ਸਾਹਿਬ ਚਲੋ ਅੱਗੇ ਜੇ ਹੁਕਮਨਾਮਾ ਸਤਿਗੁਰੂ ਇਸ ਤਰ੍ਹਾਂ ਬਖਸ਼ਿਸ਼ ਕੀਤਾ ਕਿ ਪੰਜਾਂ ਵਿਕਾਰਾਂ ਨੂੰ ਆਪਣੇ ਹੱਠ ਨਾਲ ਕਿਸੇ ਨੇ ਕਾਬੂ ਕੀਤਾ, ਹੱਠ ਨਾਲ ਤੇ ਕਾਬੂ ਹੁੰਦੇ ਹੀ ਨੇ, ਹੱਠ ਨਾਲ ਬੰਦਾ ਜ਼ੋਰ ਲਾ ਸਕਦਾ ਹੈ। ਇਉਂ ਕਹਿ ਲਓ ਵਰਮੀ ਮਾਰੀ ਸਾਪ ਨਾ ਮਾਰੀ, ਜੇ ਖੁੱਡ ਸੱਪ ਚ ਪਿਆ ਇਹ ਵਾਹਿਗੁਰੂ ਖੁੱਡ ਵਿੱਚ ਸੱਪ ਪਿਆ ਹੈ ਤੇ ਹੁਣ ਉੱਤੋਂ ਖੁੱਡ ਦਾ ਮੂੰਹ ਲੇਪਣ ਕਰ ਦਈਏ, ਲਿੰਬ ਦਈਏ, ਬੰਦ ਕਰ ਦਈਏ, ਸੱਪ ਨੇ ਮਰ ਜਾਣਾ। ਅੰਦਰ ਵਾਸ਼ਨਾ ਦਾ ਸੱਪ ਪਿਆ, ਬਾਹਰੋਂ ਮੈਂ ਜ਼ੋਰ ਲਾ ਰਿਹਾ ਪਿਆ, ਅੱਖਾਂ ਨੀਵੀਆਂ ਕਰ ਲਈਆਂ, ਕੰਨ ਇਸ ਤਰ੍ਹਾਂ ਕਰ ਲੈ, ਉਹ ਨਹੀਂ ਪਿਆਰਿਓ। ਅੰਦਰ ਵਾਲਾ ਸੱਪ ਜਿੰਨੀ ਦੇਰ ਤੱਕ ਮਰਦਾ ਨਹੀਂ, ਪਰ ਉਹ ਮਰਨਾ ਗੁਰੂ ਦੀ ਕਿਰਪਾ ਨਾਲ ਹੈ। ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਜੀਤ ਲਈਏ ਉਹ ਮਾਂ ਬਿਖਾਦੀ ਸਹਿਜ ਸੁਹੇਲੀ ਬਾਣੀ, ਉਹ ਜਿੱਤੇ ਜਾ ਸਕਦੇ ਆ ਪਰ ਕਿਵੇਂ, ਗੁਰੂ ਦੀ ਕਿਰਪਾ ਨਾਲ। ਮਹਾਰਾਜ ਕਹਿੰਦੇ ਨੇ ਮਹਾਰਾਜ ਕਿਰਪਾ ਕੀਤੀ, ਇਹ ਪੰਜ ਵਿਕਰਾਲ ਜਿਹੜੇ ਸਨ ਵਿਕਾਰ ਇਹ ਜਿੱਤ ਲਏ ਹਨ।
ਜੂਐ ਜਨਮ ਨਾ ਕਬਹੂ ਹਾਰ,
ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਜਿਹੜਾ ਕੀਮਤੀ ਜਨਮ ਮਿਲਿਆ ਸੀ ਇਹਨੂੰ ਹੁਣ ਜੂਵੇ ਚ ਨਹੀਂ ਖਾਰਿਆ ਜਾਣਾ, ਇਹ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਇਹ ਜਨਮ ਖਾਰਾਂਗੇ ਨਹੀਂ, ਇਹ ਜਨਮ ਜਿੱਤਿਆ ਜਾਏਗਾ।
ਨਾਨਕ ਕਾ ਅੰਗ ਕੀਆ ਕਰਤਾਰ,
ਬਖਸ਼ਿਸ਼ ਕਰ ਰਹੇ ਨੇ, ਨਾਨਕ ਕਾ ਅੰਗ ਕੀਆ ਕਰਤਾਰ। ਅੰਗ ਦਾ ਅਰਥ ਹੁੰਦਾ ਪੱਖ, ਸਮਝ ਗਿਆ ਨਾ ਜੀ, ਅੰਗ ਦਾ ਅਰਥ ਹੁੰਦਾ ਕਿਸੇ ਦੇ ਹੱਕ ਚ ਖਲੋ ਜਾਣਾ, ਕਿਸੇ ਦੇ ਵੱਲ ਹੋ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰ ਰਿਹਾ, ਭਾਈ ਇਹ ਜਿਹੜਾ ਵਾਹਿਗੁਰੂ ਜੀ ਨੇ ਪੰਜਾਂ ਦੂਤਾਂ ਤੋਂ ਬਚਾਇਆ ਹੈ ਨਾ, ਇਹ ਆਪਣੇ ਆਪ ਨਹੀਂ, ਇਹ ਪੱਕ ਸਾਡਾ, ਇਹ ਸਾਡਾ ਧੜਾ ਸਾਡੇ ਉੱਤੇ ਵਾਹਿਗੁਰੂ ਜੀ ਨੇ ਆਪਣਾ ਅੰਗ ਆਪਣਾ ਪੱਖ ਰੱਖਿਆ, ਇਉਂ ਕਹਿ ਲਓ ਸਾਡੇ ਨਾਲ ਵਾਹਿਗੁਰੂ ਜੀ ਨੇ ਮਿਹਰ ਕੀਤੀ ਤਾਂ ਇਹ ਪੰਜ ਅਸੀਂ ਜਿੱਤ ਲਏ ਆ। ਆਪਣੀ ਅਕਲ ਨਾਲ, ਆਪਣੀ ਸਿਆਣਪ ਨਾਲ ਨਹੀਂ, ਗੁਰਮੁਖੋ ਤੱਤ ਭਾਵ ਇਹ ਲੈਣਾ ਕਿ ਸਤਿਗੁਰੂ ਵਚਨ ਕਰ ਰਿਹਾ ਇਸ ਸ਼ਬਦ ਵਿੱਚ, ਰਹਾਓ ਦੀਆਂ ਤੁਕਾਂ ਇਹ ਸਨ ਕਿ ਅੱਠੇ ਪੈਰ ਗੋਬਿੰਦ ਦੇ ਗੁਣ ਗਾਓ। ਕਿਉਂ ਗਾਓ? ਇਹ ਤਨ ਵੀ ਉਹਦਾ ਹੈ, ਧਨ ਵੀ ਉਹਦਾ ਹੈ, ਤੇ ਜਿੰਦ ਵੀ ਉਹਦੀ ਹੈ, ਤੇ ਜਿਹਨੇ ਸਭ ਕੁਝ ਦਿੱਤਾ ਹੋਵੇ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਫਿਰ ਜਿਹਨੇ ਜੀਓ ਦਿੱਤਾ, ਪਿੰਡ ਦਿੱਤਾ, ਖਾਣਾ ਪੀਣਾ ਦਿੱਤਾ, ਉਸ ਕਰਤਾਰ ਦੇ ਗੁਣਾਂ ਨੂੰ ਗਾਈਏ, ਸਤਿਗੁਰੂ ਕਿਰਪਾ ਕਰਨ। ਆਓ ਸੰਗਤ ਜੀ, ਥੋੜ੍ਹਾ ਜਿਹਾ ਸਮਾਂ ਨਾਮ ਜਪ ਲਈਏ, ਜਿਵੇਂ ਰੋਜ਼ ਆਪ ਜੀ ਕਿਰਪਾ ਕਰਦੇ ਹੋ। ਪਹਿਲਾਂ ਦਾਸ ਬੋਲੇਗਾ, ਫਿਰ ਸਿੰਘ, ਫਿਰ ਬੀਬੀਆਂ ਭੈਣਾਂ, ਸਾਰੇ ਬੋਲਿਆ ਕਰੋ। ਜਿਹੜੇ ਘਰਾਂ 'ਚ ਬੈਠੀ ਸੰਗਤ ਹੈ, ਇਹ ਵੀ ਜ਼ਰੂਰ ਹਾਜ਼ਰੀ ਲਵਾਇਆ ਕਰੋ, ਕਰੋ ਕਿਰਪਾ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤ।
ਬੀਬੀਆਂ ਭੈਣਾਂ, ਸਤਿਨਾਮ ਵਾਹਿਗੁਰੂ, 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 ਸਤਿਨਾਮ, ਸਤਿਨਾਮ, ਸਤਿਨਾਮ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਸਤਿਨਾਮ, ਸਤਿਨਾਮ, ਸਤਿਨਾਮ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ,
ਵਾਹਿਗੁਰੂ।
ਸਤਨਾਮ 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 ਜੀ ਵਾਹਿਗੁਰੂ 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 ਜੀ ਸਾਰੇ ਸਿੰਘ ਬੋਲੋ ਭਾਈ ਵਾਹਿਗੁਰੂ 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 ਜੀ 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 ਸਾਧ ਸੰਗਤ ਜੀ ਕਥਾ ਵਿਚਾਰ ਕਰਦਿਆਂ ਆਪ ਸਮੁੱਚਾ ਸਿੱਖ ਜਗਤ ਸੁਣਦੇ ਹੋ ਇੱਕ ਨਹੀਂ ਬੇਅੰਤ ਫੁੱਲਾਂ ਹੁੰਦੀਆਂ ਨੇ ਹੋ ਗਈਆਂ ਨਹੀਂ ਹੋਣਗੀਆਂ ਨਹੀਂ ਸੱਚੀ ਹੁੰਦੀਆਂ ਨੇ ਆਪ ਕਿਰਪਾ ਕਰਕੇ ਬਖਸ਼ ਦੇਣਾ ਆਓ ਸਤਿਗੁਰਾਂ ਜੀ ਦੇ ਇਸ ਅੰਮ੍ਰਿਤ ਸ਼ਬਦ ਦੇ ਅੰਤਲੇ ਪਦੇ ਦਾ ਪਾਠ ਸਰਵਣ ਕਰੀਏ ਜੀ
ਰਾਖ ਲੀਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਐ ਜਨਮ ਨ ਕਬਹੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ